ਸਤਿਗੁਰ ਦੀ ਅੰਮ੍ਰਿਤ ਬਾਣੀ, ਸਤਿਗੁਰ ਦੀ ਅੰਮ੍ਰਿਤ ਬਾਣੀ, ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿੰਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ, ਕਲ ਕਲੇਸ਼ਾ ਦੁਖ ਹਰੇ ਹਰ ਸ਼ਰਨ ਪਾਈ ਤਜ ਨਾ ਜਾਈ। ਪ੍ਰਭ ਪ੍ਰੀਤ ਮਨ ਤਨ ਪਾਣੀ, ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ। ਗੁਰਬਾਣੀ ਗੁਰਬਾਣੀ ਗਾਓ, ਗੁਰਬਾਣੀ ਗੁਰਬਾਣੀ ਗਾਓ, ਗੁਰਬਾਣੀ
ਪਹੁੰਚੇ। ਆਪਣੇ ਸਤਿਗੁਰੂ ਨੂੰ ਸਤਿਗੁਰੂ ਭਾਵਨਾ ਰੱਖਦੇ ਹੋਏ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਦੀ ਕੋਈ ਖਿੱਲਤ ਨਹੀਂ ਹੈ। ਔਰ ਜਿਸ ਵਾਸਤੇ ਆਪਾਂ ਆਪਣੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ, ਉਹ ਸਾਡਾ ਕੀ ਫਰਜ਼ ਹੈ ਇੱਥੇ ਆਉਣ ਦਾ। ਮਨੁੱਖਾਂ ਦੇ ਪ੍ਰਾਪਤ ਹੋਈ ਹੈ ਮਨੁੱਖਾਂ ਦੇ, ਇਸ ਨੂੰ ਸਫਲੀ ਕਰਨ ਵਾਸਤੇ, ਇਸ ਨੂੰ ਪਵਿੱਤਰ ਕਰਨ ਵਾਸਤੇ। ਜਿਹੜਾ ਦੇ ਵਿੱਚ ਜੀਵ ਹੈ ਉਸ ਨੂੰ ਆਤਮਾ ਦੇ ਵਿੱਚ ਭੇਦ ਕਰਨ ਵਾਸਤੇ ਪ੍ਰਾਪਤ ਹੋਈ ਹੈ। ਜੇ ਤਾਂ ਇਹ ਸਰੀਰ ਦੇ ਹੁੰਦਿਆਂ ਆਪਾਂ ਨੇ ਕਾਰਜ ਰਾਸ ਕਰ ਲਿਆ, ਫੇਰ ਜਿਹੜਾ ਆਪਣਾ ਆਪਾ ਨਾ ਜੀਵ, ਉਹ ਫਿਰ ਇਸ ਦੁਨੀਆਂ ਦੇ ਉੱਤੇ ਨਹੀਂ ਆਵੇਗਾ। ਹੋਰ ਤਾਂ ਫਿਰ ਉਸਦਾ ਜੋ ਕੇਂਦਰ ਵਾਹਿਗੁਰੂ ਹੈ ਉਸਦੇ ਦੇਸ਼ ਦੇ ਵਿੱਚ ਰਹੇਗਾ। ਗੁਰੂ ਆਓ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਦੇਸ਼ ਉਸ ਨੂੰ ਕਹਿੰਦੇ ਨੇ ਜਿੱਥੇ ਮਨ ਰਹਿੰਦਾ ਹੋਵੇ। ਦੇਸ਼ ਕੋਈ ਉਹ ਨਹੀਂ ਜਿੱਥੇ ਸਰੀਰ ਬੈਠਾ ਹੁੰਦਾ, ਨਹੀਂ, ਦੇਸ਼ ਤਾਂ ਉਹ ਹੈ ਜਿੱਥੇ ਮਨ ਫਿਰਦਾ, ਜਿਹਦਾ ਮਨ ਗੁਰੂ ਦੀ ਹਜ਼ੂਰੀ ਚ ਆ ਕੇ ਬੈਠ ਗਿਆ, ਸਰੀਰ ਕਰਕੇ ਮਨ ਫਿਰਦਾ ਕਲਾਂਠ ਪਲੇਸ਼ ਦੇ ਵਿੱਚ, ਤਾਂ ਫਿਰ ਮਨ ਦਾ ਦੇਸ਼ ਤਾਂ ਕਲਾਂਠ ਪਲੇਸ਼ ਹੈ, ਜਾਂ ਸਿਨੇਮਾ ਥੀਏਟਰ ਹੈ, ਜਾਂ ਢੋਲ ਢਮੱਕੇ ਨੇ। ਤੇ ਫਿਰ ਮਨ ਦਾ ਦੇਸ਼ ਤਾਂ ਸੰਗਤ ਦੇ ਵਿੱਚ ਤਾਂ ਹੋਇਆ ਨਨ, ਔਰ ਇਹ ਸਰੀਰ ਦੇ ਸੰਬੰਧ ਕਰਕੇ ਇਸ ਨੇ ਹੌਲੀ ਹੌਲੀ ਆਪਣੇ ਮਨ ਨੂੰ ਗੁਰੂ ਵਾਲਾ ਬਣ ਕੇ, ਗੁਰੂ ਤੋਂ ਬਗੈਰ ਕਦੇ ਗੁਰੂ ਦੇ ਦੇਸ਼ ਚ ਕੋਈ ਜਾ ਨਹੀਂ ਸਕਦਾ ਹੈ। ਐਵੇਂ ਦੱਸਿਆ ਵੀ ਇਸ ਮਨ ਨੇ ਪਹਿਲਾਂ ਸਭ ਤੋਂ ਗੁਰੂ ਵਾਲਾ ਬਣਨਾ, ਹਰ ਇੱਕ ਮਤ ਵਾਸਤੇ ਇਹ ਅਸੂਲ ਹੈ। ਭਲਾ ਇਨਸਾਨ ਵਾਸਤੇ ਤਾਂ ਗੁਰੂ ਧਾਰਨ ਕਰਨਾ ਜ਼ਰੂਰ ਦੱਸਿਆ ਨਾ। ਜੇ ਹੋਰ ਅੱਗੇ ਥੋੜ੍ਹੀ ਜਿਹੀ ਵਿਚਾਰ ਕਰੀਏ, ਜਿਹੜੇ ਨਿਰਾਕਾਰ ਤੋਂ ਸਰਗੁਣ ਅਵਤਾਰ ਹੁੰਦੇ ਨੇ ਨਾ ਇਸ ਮਾਤ ਲੋਕ ਦੇ ਵਿੱਚ, ਹਾਲਾਂਕਿ ਅਵਤਾਰ ਹੁੰਦੇ ਹਨ ਪਰ ਗੁਰੂ ਉਹਨਾਂ ਨੂੰ ਵੀ ਧਾਰਨਾ ਪੈਂਦਾ। ਉਹ ਜਦ ਉਹ ਅਵਤਾਰ ਗੁਰੂ ਧਾਰਦੇ ਨੇ ਤੇ ਫਿਰ ਆਪਣਾ ਕੀ ਹੈ ਇੱਥੇ ਗਿਣਤੀ। ਆਓ, ਗੁਰੂ ਵਾਲੇ ਬਣ ਜਾਣਾ ਚਾਹੀਦਾ। ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹ ਤਾਂ ਫਿਰ ਹੋਰ ਦੇਸ਼ਾਂ ਦੇ ਵਿੱਚ ਜਾਵੇਗਾ, ਹੋਰ ਦੇਸ਼ਾਂ ਦੇ ਵਿੱਚ। ਜੋ ਸਰਗੁਣ ਸਤਿਗੁਰੂ ਦਾ ਨਿਰਾਕਾਰ ਦੇਸ਼ ਹੈ ਨਾ, ਉੱਥੇ ਨਹੀਂ ਇਹ ਜਾ ਸਕੇਗਾ। ਉੱਥੇ ਜਾਣ ਵਾਸਤੇ ਮਨੁੱਖਾਂ ਦੇ ਮਿਲੀ ਹੈ। ਔਰ ਜਿਹੜਾ ਨੁਕਰਾ ਇਨਸਾਨ ਹੈ ਨਾ, ਕਿਸੇ ਮਤ ਦਾ ਚਾਹੇ ਕੋਈ, ਉਹਨੂੰ ਤਾਂ ਮਨੁੱਖਾਂ ਦੇ ਵੀ ਨਹੀਂ ਮਿਲਣੀ। ਜਿਹੜਾ ਨੁਰਗਰਾ ਆਦਮੀ ਕਰਤੱਬ ਕਰਦਾ ਨਾ, ਕਹਿੰਦੇ ਉਹ ਕਿਸੇ ਲੇਖੇ ਨਹੀਂ। ਜਾਂ ਨਗੁਰਾ ਆਦਮੀ ਜੋ ਕਰਮ ਕਰਦਾ ਉਹਨਾਂ ਦਾ ਫਲ ਮਿਲਦਾ। ਜੇ ਨਗੁਰਾ ਆਦਮੀ ਚੰਗੇ ਵੀ ਕਰਮ ਕਰਦਾ ਨਾ, ਤਾਂ ਉਹਦਾ ਫਲ ਸਿਰਫ ਸੁਰਗ ਮਿਲੇਗਾ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਉਹ ਗੱਲ ਨਹੀਂ ਬਣੇਗੀ। ਆਓ, ਫਰੀਦ ਸਾਹਿਬ ਜੀ ਹਾਲਾਂਕਿ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਉਹਨਾਂ ਯੁੱਗਾਂ ਦੇ ਸੂਲ ਦੁਆਰਾ ਤਪੱਸਿਆ ਜੀ ਨੂੰ ਕਹਿੰਦੇ, ਤਾਂ ਹੈ ਨਗੁਰੇ ਉਹ, ਤੇ ਕਰਤੱਬ ਤਾਂ ਉਹਨਾਂ ਦੇ ਚੰਗੇ ਨੇ, ਪਰ ਉਹਨਾਂ ਕਰਤੱਬਾਂ ਦੁਆਰਾ ਆਤਮਾ ਦੇ ਵਿੱਚ ਨਹੀਂ ਲੈ ਹੋ ਸਕਦਾ, ਨਹੀਂ ਸ਼ਕਤੀ ਹੋ ਜਾਵੇਗੀ। ਹੋਰ ਕੁਛ ਸੋ ਜਾਵੇਗਾ ਦੁਨੀਆਂ ਦੇ ਵਿੱਚ, ਪਰ ਉਹ ਰੱਬ ਨੂੰ ਨਹੀਂ ਮਿਲ ਸਕਦਾ। ਉਹ ਜਿਹੜਾ ਗੁਰੂ ਵਾਲਾ ਬਣ ਗਿਆ ਨਾ, ਗੁਰੂ ਵਾਲਾ, ਗੁਰੂ ਨੇ ਉਸਨੂੰ ਆਪਣੇ ਦੇਸ਼ ਦਾ ਰਾਹ ਦੱਸਣਾ। ਜਿਹੜੇ ਇਨਸਾਨ ਨੂੰ ਰਾਹ ਦਾ ਹੀ ਪਤਾ ਨਹੀਂ, ਉਹ ਕਿਸ ਤਰ੍ਹਾਂ ਉੱਥੇ ਪਹੁੰਚਾ ਦੇਵੇਗਾ ਉਸਨੂੰ। ਆਓ, ਹਾਲਾਂਕਿ ਫਰੀਦ ਸਾਹਿਬ ਜੀ ਹੈ ਤਾਂ ਨਗੁਰੇ ਹੀ ਨੇ, ਗੁਰੂ ਵਾਲੇ ਨਹੀਂ ਹਨ। ਉਹ ਤਾਂ ਮਾਤਾ ਨੇ ਉਪਦੇਸ਼ ਕਰ ਦਿੱਤਾ, ਮਾਤਾ ਗ੍ਰੰਥ ਪੜ੍ਹਦੀ ਸੀ ਵੀ ਮਨੁੱਖਾਂ ਦੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲੀ ਹੈ। ਉਹਨੇ ਤਪੱਸਿਆ ਸ਼ੁਰੂ ਕਰ ਦਿੱਤੀ, ਉਹ ਬਹੁਤ ਕਠਿਨ ਤਪੱਸਿਆ ਕਰਦਾ ਰਿਹਾ। ਜਿਹੜਾ ਨਗੁਰਾ ਆਦਮੀ ਰਹਿ ਕੇ ਮਾੜੇ ਕਰਤੱਬ ਕਰਦਾ, ਉਹਨੂੰ ਮਾੜੇ ਕਰਤੱਬਾਂ ਦਾ ਫਲ ਮਿਲਦਾ ਗੁਰਮੁਖ। ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਢਾਲਦਾ, ਉਸ ਨੂੰ ਫਿਰ ਜੋ ਗੁਰੂ ਧਾਰਨ ਦਾ ਫਲ ਹੈ ਉਹ ਪ੍ਰਾਪਤ ਹੁੰਦਾ। ਆਪਣੇ ਦੋਈ ਪੱਖ ਰੱਖੇ ਹੋਏ ਨੇ। ਨਗੁਰਾ ਆਦਮੀ ਕਦੇ ਪਰਮੇਸ਼ੁਰ ਨੂੰ ਨਹੀਂ ਮਿਲ ਸਕਦਾ, ਬਸ ਅਸੂਲ ਹੈ। ਆਓ, ਕਬੀਰ ਸਾਹਿਬ ਜੀ ਜਾਤ ਦੇ ਜਲਾਹੇ ਹੋਏ ਨੇ, ਗਰੀਬ, ਉਹਨਾਂ ਦੇ ਮਨ ਦੇ ਵਿੱਚ ਇਹ ਚਾਅ ਪੈਦਾ ਹੋਇਆ ਜਿਹਨੂੰ ਸ਼ੌਕ ਕਹਿੰਦੇ ਨੇ, ਤੜਫ, ਜਾਂ ਜਿਹਨਾਂ ਨੂੰ ਮਨੁੱਖਾਂ ਦੇ ਦੀ ਕਦਰ ਦਾ ਪਤਾ ਲੱਗਿਆ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਆਪਣੇ ਆਪ ਹੀ ਪਰਮੇਸ਼ੁਰ ਦੀ ਬੰਦਗੀ ਕਰਦੇ ਸਨ, ਬਹੁਤ ਮਤਾਂ ਦੇ ਵਿੱਚ ਇਹੀਆਂ ਜਿਹੀਆਂ ਗੱਲਾਂ ਅੱਜ ਕੱਲ੍ਹ ਵੀ ਹੈ। ਬਹੁਤ ਦੁਨੀਆਂ ਕਹਿੰਦੇ ਜੀ ਅੰਬਰ ਛਕਣ ਦੀ ਕੀ ਲੋੜ ਹੈ, ਮਨ ਦੀ ਹੋਈ ਸਿੱਖੀ ਬਥੇਰੀ ਹੈ। ਉਹ ਮਨ ਦਿਆ ਸਿੱਖਾ ਅੱਗ ਆ, ਮਨ ਹੀ ਤੈਨੂੰ ਲਈ ਫਿਰਦਾ ਨਾ ਤਰਜੂਨੀਆਂ ਦੇ ਵਿੱਚ, ਤੇ ਮਨ ਦਾ ਹੀ ਭੜਕਾ ਹੋਇਆ ਭੱਜਿਆ ਫਿਰਦਾ ਤੂੰ। ਆਓ, ਮਨ ਖਬਰਾ ਕਿੱਧਰ ਨੂੰ ਸਿੱਟੇਗਾ। ਮਨ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਘੋੜਾ ਹੁੰਦਾ ਨਾ, ਘੋੜਾ, ਘੋੜੇ ਤੇ ਨਾ ਤਾਂ ਕਾਠੀ ਹੋਵੇ ਨਾ ਲਗਾਮ ਪਾਈ ਹੋਵੇ, ਫਿਰ ਇਨਸਾਨ ਘੋੜੇ ਤੇ ਚੜ ਜਾਵੇ, ਦੱਸੋ ਕਿੱਥੇ ਛਿੱਟੇਗਾ ਲਿਜਾ ਕੇ ਉਸਨੂੰ। ਫਿਰ ਮਨ ਦੀ ਸਿੱਖੀ ਤਾਂ ਇਹ ਹੈ, ਜਿਹੜੀ ਗੁਰੂ ਦੀ ਸਿੱਖੀ ਹੈ ਨਾ, ਗੁਰੂ ਦੀਕਸ਼ਾ। ਗੁਰੂ ਤਾਂ ਸਾਰੇ ਜੋ ਅਸੂਲ ਨੇ ਤਰੀਕੇ ਸਿਰ ਉਸਨੂੰ ਸਮਝਾਵੇਗਾ ਵੀ ਇਸ ਮਨ ਨੂੰ ਹੌਲੀ 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 ਗੁਰੂ ਵਾਲਾ ਬਣਾ ਕੇ ਸੇਵਾ ਔਰ ਸਿਮਰ ਦੇ ਨਾਲ ਜੋੜਨਾ। ਹੌਲੀ ਹੌਲੀ ਫਿਰ ਸੁਭਾਅ ਬਣ ਜਾਂਦਾ, ਜਿਵੇਂ ਆਪਣਾ ਸੁਭਾਅ ਬਣਿਆ ਹੋਇਆ। ਕਬੀਰ ਸਾਹਿਬ ਜੀ ਆਪਣੇ ਆਪ ਹੀ ਮਾਲਾ ਫੇਰਨ ਲੱਗ ਗਏ। ਠੀਕ ਆ, ਸ਼ੌਂਕ ਗੁਰਮੁਖ ਜਿਹੜਾ ਪਰਮੇਸ਼ੁਰ ਆ ਨਾ, ਜਿਹਨੂੰ ਵਾਹਿਗੁਰੂ ਕਹਿੰਦੇ ਹਾਂ ਆਪਾਂ, ਉਹ ਆਪਣੇ ਦੋਹਾਂ ਹੀ ਫੁਰਨਿਆਂ ਨੂੰ ਜਾਣਦਾ। ਜੇ ਤਾਂ ਆਪਣੇ ਚੰਗੇ ਫੁਰਨ ਨੇ ਤਦ ਵੀ ਉਹ ਜਾਣਦਾ, ਜੇ ਮਾੜੇ ਫੁਰਨ ਨੇ ਤਦ ਵੀ ਉਹ ਜਾਣਦਾ। ਮਾੜਿਆਂ ਫੁਰਨਿਆਂ ਦਾ ਫਲ ਵੀ, ਚੰਗਿਆਂ ਫੁਰਨਿਆਂ ਦਾ ਵੀ ਫਲ। ਹੁਣ ਕਬੀਰ ਸਾਹਿਬ ਜੀ ਮਾਲਾ ਫੇਰਨ ਲੱਗ ਗਏ ਬੈਠ ਕੇ। ਕਰਤੱਬ ਦਾ ਚੰਗਾ ਹੀ ਕਰਦੇ ਨੇ, ਪਰ ਹੈ ਨਗੁਰੇ, ਗੁਰੂ ਵਾਲੇ ਨਹੀਂ ਬਣੇ ਹਨ। ਮਾਲਾ ਫੇਰੀ ਗਏ, ਬਹੁਤ ਸ਼ੌਂਕ ਸੀ, ਦਿਨ ਰਾਤ ਮਾਲਾ ਫੇਰੀ ਗਏ। ਪਰਮੇਸ਼ਰ ਨੇ ਸੋਚਿਆ ਵੀ ਹੈ ਤਾਂ ਇਹਨਾਂ ਨੂੰ ਲਗਨ, ਪਰ ਇਹ ਨਗੁਰਾ, ਇਹਦਾ ਕੋਈ ਮੁਰਸ਼ਦ ਨਹੀਂ, ਇਹਦਾ ਕੋਈ ਪੀਰ ਨਹੀਂ ਧਾਰਨ ਕਰਿਆ ਇਸਨੇ। ਸ਼ੌਂਕ ਇਸ ਨੂੰ ਜ਼ਰੂਰ ਹੈ ਮੌਲਾ ਦੇ ਮਿਲਣ ਦਾ, ਤੇ ਪਰਮੇਸ਼ਰ ਫਿਰ ਕੋਈ ਨਾ ਕੋਈ ਵਿਧੀ ਬਣਾਉਂਦਾ ਹੁੰਦਾ। ਪਰਮੇਸ਼ਰ ਕੋਲ ਬਹੁਤ ਵਿਧੀਆਂ ਨੇ ਗੁਰਮੁਖੋ। ਪਰਮੇਸ਼ਰ ਦਾ ਕਹਿੰਦੇ ਪੁੱਠੀ ਗੱਲ ਨੂੰ ਸਿੱਧੀ ਕਰ ਦਿੰਦਾ, ਤਾਂ ਫਿਰ ਦੱਸਦੇ ਨੇ ਆਕਾਸ਼ਵਾਣੀ ਹੋਈ ਕਬੀਰ ਨੂੰ, ਕਬੀਰ ਇਉਂ ਤਾਂ ਤੈਨੂੰ ਮੌਲਾ ਨਹੀਂ ਮਿਲਣਾ, ਤੂੰ ਤਾਂ ਬੇਮੁਰਸ਼ਦ ਹੈ, ਬੇਪੀਰ ਹੈ। ਠੀਕ ਹੈ, ਸ਼ੌਂਕ ਤੈਨੂੰ ਜ਼ਰੂਰ ਹੈ, ਸ਼ੌਂਕ ਤਦੇ ਹੀ ਸਫਲਾ ਹੋਵੇਗਾ ਜੇ ਤੂੰ ਪੀਰ ਵਾਲਾ ਬਣੇਗਾ, ਮੁਰਸ਼ਦ ਧਾਰਨ ਕਰੇਗਾ। ਤਾਂ ਜਿਹੜੇ ਅਲੜ ਜਗਿਆਸੂ ਹੁੰਦੇ ਨਾ ਪਹਿਲਾਂ, ਤਾਂ ਉਹਨਾਂ ਨੂੰ ਜੇ ਕੋਈ ਐਸੀ ਘਟਨਾ ਵਰਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈ। ਆਪਾਂ ਵੀ ਸੁਣਦੇ ਹਾਂ ਨਾ, ਕੋਈ ਆਕਾਸ਼ਵਾਣੀ ਹੁੰਦੀ ਹੈ, ਉਹ ਕਿੱਥੋਂ ਹੁੰਦੀ ਹੁੰਦੀ ਆ? ਆਕਾਸ਼ਵਾਣੀ ਦੇ ਅੰਦਰ ਜਿਹੜਾ ਪਰਮੇਸ਼ਰ ਹੈ ਨਾ ਨਿਰਾਕਾਰ, ਉਹਦੇ ਚੋਂ ਹੁੰਦੀ ਹੁੰਦੀ ਹੈ, ਆਵਾਜ਼ ਆਉਂਦੀ ਹੁੰਦੀ ਆ। ਆਵਾਜ਼ ਤਾਂ ਫਿਰ ਆਵਾਜ਼ ਆਈ, ਕਬੀਰ ਤੂੰ ਤਾਂ ਬੇਫੀਰ ਹੈ ਭਾਈ, ਤੂੰ ਗੁਰੂ ਨੂੰ ਹੀ ਧਾਰਨ ਕਰਿਆ। ਪਹਿਲਾਂ ਤਾਂ ਅਣਸੁਣੀ ਕਰਤੀ ਵੀ ਕੋਈ ਬਾਹਰੋਂ ਬੋਲਦਾ, ਜਾਂ ਦੂਸਰੀ ਗੱਲ ਫਿਰ ਉਹੀ ਆਵਾਜ਼ ਆਈ, ਫਿਰ ਉਹਦੇ ਮਨ ਦੇ ਵਿੱਚ ਖਿਆਲ ਜਿਹਾ ਆਇਆ ਬਈ ਸੁਣਦੇ ਹਾਂ, ਬਈ ਕੋਈ ਆਕਾਸ਼ਵਾਣੀ ਹੁੰਦੀ ਹੈ ਰੱਬ ਦੇ ਪਿਆਰਿਆਂ ਨੂੰ ਹੁੰਦੀ ਆ, ਉਹ ਕਿਤੇ ਐਸੀ ਗੱਲ ਤਾਂ ਨਹੀਂ ਹੈ ਕੋਈ? ਤਾਂ ਫਿਰ ਉਹ ਕਹਿਣ ਲੱਗਾ, ਮਹਾਰਾਜ ਠੀਕ ਆ, ਮੈਂ ਬੇਮੁਰਸ਼ਦ ਹਾਂ, ਪਰ ਮੈਨੂੰ ਇਉਂ ਨਹੀਂ ਪਤਾ ਬਈ ਮੁਰਸ਼ਦ ਕੌਣ ਹੁੰਦਾ, ਮੈਂ ਗੁਰੂ ਧਾਰਨ ਕਿਹਨੂੰ ਕਰਾਂ, ਮੈਨੂੰ ਤਾਂ ਇਤਨਾ ਗਿਆਨ ਨਹੀਂ ਹੈ। ਪਰਮੇਸ਼ਰ ਨੇ ਉਸਦਾ ਸ਼ੌਂਕ ਦੇਖ ਕੇ ਪ੍ਰੇਮ, ਕਹਿੰਦਾ ਗੁਰੂ ਮੈਂ ਤੈਨੂੰ ਦੱਸ ਦਿੰਦਾ, ਉਸ ਨੂੰ ਧਾਰਨ ਕਰ ਲਾ। ਕਹਿੰਦਾ ਦੱਸੋ ਜੀ, ਫਿਰ ਮੈਂ ਧਾਰਨ ਕਰ ਲਾਂਗਾ ਗੁਰੂ। ਭਾਈ ਗੁਰਦਾਸ ਜੀ ਜਿਹਨੂੰ ਵੇਦ ਵਿਆਸ ਦਾ ਖਿਤਾਬ ਦਿੱਤਾ ਗੁਰੂ ਘਰ ਦੇ ਵਿੱਚ, ਕਬੀਰ ਸਾਹਿਬ ਦੀ ਬਾਬ ਤੋਂ ਉਹਨਾਂ ਨੇ ਲਿਖਿਆ ਆਪਣੀਆਂ ਬਾਰਾਂ ਦੇ ਵਿੱਚ, ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਆਕਾਸ਼ਵਾਣੀ ਦੁਆਰਾ ਬਈ ਆਏ ਕਬੀਰ ਕਾਂਸ਼ੀ ਦੇ ਅੰਦਰ ਹੀ ਇੱਕ ਰਾਮਾਨੰਦ ਜੀ ਬਰਾਗੀ ਰਹਿੰਦਾ, ਉਹ ਹੈ ਬ੍ਰਹਮ ਗਿਆਨੀ, ਉਹ ਹੈ ਆਤਮਦਰਸ਼ੀ, ਉਹਦੀ ਸੁਰਤ ਆਤਮਾ ਦੇ ਨਾਲ ਜੁੜਦੀ ਹੈ। ਜਾਂ ਤੂੰ ਉਸ ਨੂੰ ਮੁਰਸ਼ਦ ਧਾਰ ਲਾ ਗੁਰੂ, ਜਾਂ ਤੇਰਾ ਜਿਹੜਾ ਕੀਤਾ ਪ੍ਰਸਾਰ ਸੋਇ ਇਹ ਸਾਰਾ ਪੂਰਾ ਹੋ ਜਾਵੇਗਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਠਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ, ਪੜੋ ਪ੍ਰੇਮ ਦੇ ਨਾਲ।
ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ, ਰਾਮਾਨੰਦ ਗੁਸਾਈ ਕਾਂਸੀ ਰਹਿੰਦਾ ਹੈ। ਗੁਸਾਈ ਕਾਸੀ ਰਹਿੰਦਾ ਹੈ, ਬ੍ਰਹਮਾਨੰਦ ਗੁਸਾਈ ਕਾਸੀ ਰਹਿੰਦਾ ਹੈ,
ਲਿਖਿਆ ਆਪਣੀਆਂ ਬਾਰਾਂ ਦੇ ਅੰਦਰ ਆਕਾਸ਼ ਬਾਣੀ ਦੁਆਰਾ ਪਰਮੇਸ਼ਰ ਨੇ ਕਿਹਾ ਹੈ, ਕਬੀਰ ਜਿਹੜੇ ਸ਼ਹਿਰ ਦੇ ਵਿੱਚ ਤੂੰ ਰਹਿਣਾ ਨਾ, ਕਾਂਸ਼ੀ ਦੇ ਵਿੱਚ, ਉਸੇ ਸ਼ਹਿਰ ਦੇ ਵਿੱਚ ਰਾਮਾਨੰਦ ਜੀ ਬਰਾਗੀ ਰਹਿੰਦਾ, ਜਾ ਉਸ ਨੂੰ ਮੁਰਸ਼ਦ ਧਾਰਨ ਕਰ ਲਾ, ਤੇਰੀ ਕੀਤੀ ਹੋਈ ਕਮਾਈ ਸਫਲੀ ਹੋ ਜਾਵੇਗਾ। ਯਾਨੀ ਜੋ ਨਿਰਾਕਾਰੌਲਾ ਨਾ ਖੁਦਾ, ਤੂੰ ਉਸ ਨੂੰ ਮਿਲ ਜਾਵੇਗਾ। ਜਾਤਾਂ ਪਾਤਾਂ ਦਾ ਬਹੁਤ ਰਿਵਾਜ ਸੀ, ਕਿਹਾ ਜਾ ਸਮਾ ਜਾਂਦਾ, ਕਦੇ ਕਿਹਾ ਜਾ ਜਾਂਦਾ। ਕਬੀਰ ਸਾਹਿਬ ਜੀ ਨੇ ਜਾਵੇ ਪਰਮੇਸ਼ਰ ਦੀ ਆਵਾਜ਼ ਸੁਣੀ ਤਾਂ ਸਵਾਲ ਰੱਖ ਦਿੱਤਾ ਅੱਗੇ, ਮਹਾਰਾਜ ਠੀਕ ਆ, ਆਪਣੇ ਗੁਰੂ ਤਾਂ ਦੱਸ ਦਿੱਤਾ ਮੈਨੂੰ, ਪਰ ਇੱਕ ਰੁਕਾਵਟ ਪੈਦਾ ਹੋਵੇਗੀ। ਪਰਮੇਸ਼ਰ ਕਹਿੰਦਾ ਕੀ ਰੁਕਾਵਟ ਹੈ? ਰੁਕਾਵਟ ਹੈ ਜਾਤ ਪਾਤ ਦੀ, ਉਹ ਹੈ ਬ੍ਰਹਮਚਾਰੀ। ਮੈਂ ਗਰੀਬ ਜਲਾਹਾ, ਉਹਨੇ ਮੈਨੂੰ ਉਪਦੇਸ਼ ਨਹੀਂ ਕਰਨਾ ਹੈ। ਪਰਮੇਸ਼ਰ ਕਹਿੰਦਾ ਇਹ ਵੀ ਮੈਂ ਤੇਰੀ ਪ੍ਰਾਮਲ ਦੂਰ ਕਰ ਦਿਆਂਗਾ। ਕਹਿਣ ਲੱਗੇ ਤੈਂ ਤਾਂ ਸਿਰਫ ਨਾਮ ਹੀ ਲੈਣਾ, ਨਾਮ ਦੇ ਵਿੱਚ ਸਾਰੀ ਗੱਲ ਆ ਜਾਵੇਗੀ। ਤੈਨੂੰ ਮੈਂ ਜੁਗਤੀ ਦੱਸ ਦਿੰਦਾ। ਕਹਿਣ ਲੱਗੇ ਉਹ ਅੰਮ੍ਰਿਤ ਵੇਲੇ ਦਰਿਆ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦਾ। ਬਹੁਤ ਦੁਨੀਆ ਦਰਿਆਵਾਂ ਦੇ ਵਿੱਚ ਇਸ਼ਨਾਨ ਕਰਦੀ ਹੈ ਜਾਂ ਹੋਰ ਕਈ ਜਗ੍ਹਾ ਤੇ ਜਾ ਕੇ ਭਜਨ ਪਾਠ ਜਾਂ ਖੇਤਰ ਆਦਿਕ ਲਾਉਂਦੇ ਨੇ। ਠੀਕ ਹੈ, ਉਹਨਾਂ ਨੂੰ ਇਤਨਾ ਗਿਆਨ ਨਹੀਂ ਬਈ ਮੁਕਤ ਕਿੱਥੋਂ ਪ੍ਰਾਪਤ ਹੋਣੀ ਹੈ। ਠੀਕ ਹੈ, ਗੰਗਾ ਦੇ ਵਿੱਚ ਤਾਗਤ ਆ, ਉਹ ਪੁੰਨ ਦੇਵੇਗੀ। ਪੁੰਨ ਜਿਸ ਵਾਸਤੇ ਮਨੁੱਖਾ ਦੇ ਮਿਲਿਆ, ਉਹ ਕਾਰਜ ਰਾਸ ਨਹੀਂ ਕਦੇ ਵੀ ਗੰਗਾ ਕਰੇਗੀ। ਫਿਰੀ ਜਾਓ ਗੰਗਾ ਤੇ ਚਾਹੇ, ਠੀਕ ਹੈ, ਹਾਂ ਪਾਪ ਕੈਂਸਲ ਹੋ ਜਾਣਗੇ। ਜਦ ਆਦਮੀ ਪੁੰਨ ਕਰਦਾ ਨਾ, ਪਾਪ ਕੈਂਸਲ ਸ਼ੁਰੂ ਹੋ ਜਾਂਦੇ ਨੇ। ਪਰ ਜਿਹੜੀ ਉਹ ਗੱਲ ਹੈ ਨਾ ਮਨੁੱਖਾਂ ਦੇ ਸਫਲੀ ਆਉਣ ਦੀ, ਉਹ ਤਾਂ ਗੁਰੂ ਸੇ ਪ੍ਰਾਪਤ ਹੋਵੇਗੀ। ਵਸਤਾ ਪੜੋ ਪ੍ਰੇਮ ਦੇ ਨਾਲ।
ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲਾ, ਮੁਕਤੀ ਨਾ ਹੋਣੀ ਨਾਮ ਤੋਂ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲਾ, ਮੁਕਤੀ ਨਾ ਹੋਣੀ ਨਾਮ ਤੋਂ। ਮੁਕਤੀ ਨਾ ਹੋਣੀ
साहब जी हिंदू मत दे विच होए ने, सिख मत दे विच नहीं होए हैं कबीर साहब जी। नहीं दस देने भी गंगा दे किनारे चाहे बचाले घर पा लो। कबीर साहब जी कहते मुक्ति नाम से है कि गंगा नाम दे देगी थोनू, गंगा चो आवाज आ जाएगी भी फलाना भजन करया कर। नहीं शब्द कितों मिलेगा, गुरु को मिलेगा शब्द। हां स्नान आदिक करेगा पुन जरूर है, पर जेड़ी गल मुक्त दी है ना वो तो गुरु ते बगैर कदे होनी ही नहीं ना। गंगा च तो कबीर साहब जी बहुत नहाउंदा रहा पहला, जदो भजन पाठ करन से उसनू सोझी आई भी मुक्त तां गुरु से बगैर हो नहीं सकती। आकाशवाणी द्वारा नाले जेड़े तीर्थ ने ना ये आप नहीं बने हुए ना, ये भी किसे दे बनाए हुए ने, बनाए हुए गुरु साहब ने लिखा जितने तीर्थ देवी थापे इतने लोचा धूड़ साधु की ताई। क्यों साधु दी धूड़ी नू लोच देने तीर्थ, साधु ने गुरु वाला बन के नाम लेके अपने शरीर नू जद सुरत आत्मा नाल जुड़ गई शरीर पवित्र हो गया, शरीर दे विच ताकत हो गई जेड़ी मिट्टी शरीर नू लगदी है ना वो पानी द्वारा लह जांदी है। जे जे महापुरुष गंगा दे विच जाके स्नान करदे ने जां चरण पाउंदे ने कहते गंगा पवित्र हो जाती है, पवित्र इतनी ताकत है महापुरशा के चरणा नाल धूड़ी लगी हुई जिहड़ी उन्हां दी अंदरूनी ताकत है उन्हूं तां कोई जान नहीं ना सकदा, वो आप जानदे ने गुरमुखो बड़ो प्रेम दे नाल।
तीर्थ वी लोचदे संतां दी धूड़ी ताई, ओ तीर्थ वी लोचदे
ਮਹਾਂਪੁਰਸ਼ਾਂ ਦੀ ਧੂੜੀ ਨੂੰ ਤੀਰਥ ਕਿਉਂ ਚਾਹੁੰਦੇ ਨੇ? ਉਹਨਾਂ ਦੀ ਧੂੜੀ ਦੇ ਵਿੱਚ ਕੋਈ ਵਿਸ਼ੇਸ਼ਤਾ ਹੀ ਹੋਵੇਗੀ ਨਾ। ਕਹਿੰਦੇ ਉਹਨਾਂ ਦੀ ਸੁਰਤ ਆਤਮਾ ਨਾਲ ਜੁੜੀ ਹੁੰਦੀ ਹੈ, ਆਤਮਾ ਨਾਲ। ਜਿਹੜੇ ਸਰੀਰ ਦੁਆਰਾ ਸੁਰਤ ਆਤਮਾ ਨਾਲ ਜੁੜਦੀ ਆ, ਉਹ ਸਰੀਰ ਵੀ ਪਵਿੱਤਰ ਹੋ ਜਾਂਦਾ। ਕਹਿੰਦੇ ਕਬੀਰ ਸਾਹਿਬ ਜੀ ਨੇ ਇੱਕ ਸਲੋਕ ਲਿਖਿਆ, ਉਹ ਸਲੋਕ ਦੇ ਵਿੱਚ ਦੱਸਿਆ ਵੀ ਜਿਹੜਾ ਮੁਖ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਦਾ, ਕਹਿੰਦੇ ਉਹ ਜਿਹੜਾ ਮੁਖ ਹੈ ਜਾਂ ਸਰੀਰ ਹੈ, ਕਿਸੇ ਨੇ ਸਵਾਲ ਰੱਖਿਆ ਅੱਗੇ ਵੀ ਪਵਿੱਤਰ ਹੋ ਜਾਵੇਗਾ। ਕਬੀਰ ਸਾਹਿਬ ਜੀ ਨੂੰ ਇਹ ਗੱਲ ਅਨੁਭਵ ਸੀ ਗੁਰਮੁਖੋ, ਉਹਨੇ ਕਿਹਾ ਦੇਹੀ ਕਿਸਕੀ ਵਾਪਰੀ, ਦੇਹ ਕਿਹਦੀ ਵਿਚਾਰੀ ਹੈ? ਪਰਮੇਸ਼ਰ ਦੀ ਜਿਹੜਾ ਬੰਦਗੀ ਕਰਦਾ ਹੈ, ਪਵਿੱਤਰ ਹੋਏਗੋ ਗੁਰਾਮ। ਕਹਿੰਦੇ ਸਾਰਾ ਨਗਰ ਹੀ ਪਵਿੱਤਰ ਹੋ ਜਾਵੇਗਾ ਜਿੱਥੇ ਮਹਾਂਪੁਰਸ਼ ਕਹਿੰਦੇ ਨੇ। ਪੜੋ ਪ੍ਰੇਮ
ਜਿਹੜਾ ਸਤਨਾਮ, ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਹੈ ਮੁਖੜਾ। ਜਿਹੜਾ ਸਤਨਾਮ, ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਹੈ ਮੁਖੜਾ।
ਧੰਨਤਾ ਯੋਗ ਆ ਜਿਹੜੇ ਮੂੰਹ ਨਾਲ ਉਹ ਪਰਮੇਸ਼ਰ ਦੀ ਬੰਦਗੀ ਕਰਦਾ। ਕਿਉਂ ਜੀ? ਫਿਰ ਸਰੀਰ ਪਵਿੱਤਰ ਹੋ ਜਾਵੇਗਾ। ਕਬੀਰ ਸਾਹਿਬ ਜੀ ਕਹਿਣਗੇ ਸਰੀਰ ਕਿਹਦਾ ਵਿਚਾਰਾ ਹੈ? ਉਹ ਤਾਂ ਗ੍ਰਾਮ ਕੀ ਪਿੰਡ ਨੂੰ ਪਵਿੱਤਰ ਕਰ ਦੇਵੇਗਾ। ਗੁਰੂ ਗੁਰੂ ਸਾਹਿਬ ਨੇ ਲਿਖਿਆ 68 ਤੀਰਥ ਜੈ ਸਾਧ ਪੱਗ ਧਰੇ। ਅਠਾਂ ਹੈ ਤਾਂ 3.5 ਕਰੋੜ ਤੀਰਥ ਹੈ ਸਾਰਾ। 68, 60 ਔਰ 8 ਗੁਰੂ ਸਾਹਿਬ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ। 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਕਹਿੰਦੇ 60 ਤੀਰਥਾਂ ਉੱਤੇ ਇਸ਼ਨਾਨ ਕਰਨ ਵਾਲਾ ਇਨਸਾਨ ਕਿਤਨਾ ਔਖਾ ਹੈ ਇਸ਼ਨਾਨ ਕਰਨਾ, ਕਿਤਨਾ ਰਸਤਾ ਪੈਂਦਾ ਤੈਅ ਕਰਨਾ ਪੈਂਦਾ ਹੈ। ਕਹਿਣ ਲੱਗੇ ਇੱਕ ਜੀਵ ਦੇ ਉੱਤੇ ਦਇਆ ਕਰ ਦੇਣੀ 68 ਤੀਰਥਾਂ ਦੇ ਫਲ ਪ੍ਰਾਪਤ ਦੱਸਿਆ ਗੁਰੂ ਸਾਹਿਬ ਜੀ ਨੇ, ਕਿਤਨਾ ਫਲ ਹੈ, ਕਿਸੇ ਜੀਵ ਤੇ ਦਇਆ ਕਰ ਦੇਣੀ, ਪ੍ਰੇਮ ਨਾਲ ਪੜੋ, ਜਿਹੜਾ ਜੀਵ ਨੂੰ ਦੁਖੀ ਕਰਦਾ ਫਿਰ ਉਹਨੂੰ ਤਾਂ ਫਲ ਮਿਲੇਗਾ ਹੀ ਨਾ, ਜਿਹੜਾ ਸੁਖੀ ਕਰਦਾ ਉਹਨੂੰ ਵੀ ਫਲ ਮਿਲੇਗਾ, ਅਨਿਆਂ ਨਹੀਂ ਹੈ ਪਰਮੇਸ਼ਰ ਦੇ ਘਰ, ਪੜੋ ਪ੍ਰੇਮ ਦੇ ਨਾਲ।
ਸਾਡਾ ਤੀਰਥਾਂ ਦਾ ਫਲ ਮਿਲ ਜਾਵੇ, ਦਇਆ ਜਿੰਦਾਈ
ਰੋਟੀ ਖਾ ਦੇ,
ਸਾਡਾ ਤੀਰਥਾਂ ਦਾ ਫਲ ਮਿਲ ਜਾਵੇ, ਉਹ ਦਇਆ ਜਿੰਦਾਈ ਤੁਸੀਂ ਤੇ
ਮਾਰਨ ਦਾ ਫਲ ਮਿਲੇਗਾ, ਜਿਹੜਾ ਜੀਵਾਂ ਤੇ ਦਇਆ ਕਰਦਾ ਉਸ ਨੂੰ ਦਇਆ ਦਾ ਫਲ ਮਿਲੇਗਾ। ਪਰਮੇਸ਼ਰ ਦੇ ਘਰ ਅਨਿਆ ਨਹੀਂ, ਦੇਰੀ ਤਾਂ ਹੋ ਸਕਦੀ ਹੈ, ਕੁਛ ਇਨਸਾਫ ਪੂਰਾ ਹੋਵੇਗਾ। ਔਰ ਇੱਕ ਦ੍ਰਿਸ਼ਟਾਂਤ ਦੁਆਰਾ ਪਤਾ ਲੱਗ ਜਾਵੇਗਾ। ਇਸਲਾਮ ਦੀ ਲੜਕੀ ਰਾਬਿਆ ਨਾਮ ਹੈ, ਮੱਕੇ ਦੀ ਜ਼ਿਆਰਤ ਵਾਸਤੇ ਜਾਂਦੀ ਹੈ। ਇਸਲਾਮ ਦੇ ਵਿੱਚ ਮੱਕੇ ਨੂੰ ਰੱਬ ਮੰਨਿਆ ਇਸਲਾਮ ਦੇ ਬੰਦਿਆਂ ਨੇ, ਉਹ ਹੱਦ ਦੇ ਵਿੱਚ ਖੜੇ ਨੇ, ਹੱਦੋਂ ਅੱਗੇ ਨਹੀਂ ਟੱਪੇ ਹਨ। ਹੱਦ ਹਮੇਸ਼ਾ ਬੰਨਣ ਚ ਹੁੰਦੀ ਹੈ, ਜਦ ਹੱਦ ਤੋਂ ਅੱਗੇ ਟੱਪ ਜਾਵੇਗਾ ਨਾ ਇਹ, ਤਦ ਇਸ ਦੇ ਸੰਗਲ ਖੁੱਲਣੇ ਨੇ, ਤਦ ਇਹਦੀ ਉਹ ਗ੍ਰੰਥੀ ਹੈ ਨਾ ਜਿਹੜੀ ਗੱਠ ਕਹਿੰਦੇ ਆ, ਉਹ ਖੁੱਲੇਗੀ। ਔਰ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ, ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੈ ਗੁਰੂ ਕੋ, ਹੈ ਤਾਂ ਸਾਰਿਆਂ ਮਤਾਂ ਦੇ ਵਿੱਚ ਇਹ ਗੱਲ। ਇਸਲਾਮ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਇਸ ਗੱਲ ਤੋਂ ਅੱਗੇ ਲਿਖੇ ਨੇ, ਜਿਹਨਾਂ ਨੂੰ ਆਰਫ ਕਹਿੰਦੇ ਨੇ। ਇਹ ਤਾਂ ਹੈ ਨਾ ਹੱਦ, ਆਰਫ ਹੱਦ ਤੋਂ ਅੱਗੇ ਲਿਖ ਜਾਂਦਾ ਹੁੰਦਾ। ਉਹ ਨਿਰਾਕਾਰ ਵਾਹਿਗੁਰੂ ਹੈ ਨਾ ਜਿਹੜਾ ਹੱਦਾਂ ਤੇ ਪਰੇ, ਉਹਦੇ ਵਿੱਚ ਲਾਇ ਹੋ ਜਾਂਦਾ ਹੁੰਦਾ ਇਹ। ਖੈਰ ਇਸਲਾਮ ਨੇ ਮੱਕੇ ਨੂੰ ਟੈਂਪਲ ਨੂੰ ਰੱਬ ਮੰਨਿਆ ਹੋਇਆ, ਕਹਿੰਦੇ ਉੱਥੇ ਖੁਦਾ ਰਹਿੰਦਾ। ਖੁਦਾ ਖੁਦਾ ਤਾਂ ਸਾਰੇ ਰਹਿੰਦਾ ਗੁਰਮੁਖ, ਉਹ ਅਜੇ ਵਸਤਾ ਨਹੀਂ ਆਈ ਹੈ। ਖੈਰ ਜਿਹਦੀ ਆ ਗਈ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਸਾਰੇ ਖੁਦਾ ਹੁੰਦਾ, ਬੜੋ ਪ੍ਰੇਮ ਦੇ ਨਾਲ ਦੱਸਿਆ।
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਕਟਾਵੇ ਰਾਮ ਬੋਲਦਾ
ਅਦਨ ਜਾ ਕੇ ਜਹਾਜ ਲੱਗਦਾ, ਸਮੁੰਦਰੀ ਕਰਾਚੀਓਂ ਚੜਨਾ ਪੈਂਦਾ, ਖੁਸ਼ਕੀ ਰਸਤਾ ਵੀ ਜਾਂਦਾ ਮੱਕੇ ਨੂੰ। ਤਾਂ ਅਦਨ ਜਾ ਕੇ ਉਤਰੀ, ਉਧਰ ਰੇਤਾ ਬਹੁਤ ਹੈ, ਦਰਖਤ ਨਹੀਂ ਹੈ, ਅਰਬ ਦੇਸ਼ ਅਰਬ। ਤਾਂ ਫਿਰ ਉਹ ਤੁਰੀ ਜਾਂਦੀ ਹੈ, ਹੌਲੀ ਹੌਲੀ ਜਾਂਦਿਆਂ ਜਾਂਦਿਆਂ ਇੱਕ ਬੋੜਾ ਜਿਹਾ ਖੂਹ ਆ ਗਿਆ ਦਰਖਤ ਨੇ, ਤੋ ਲੜਕੀ ਖੂਹ ਦੀ ਮੌਣ ਤੇ ਬੈਠ ਗਈ। ਤਾਂ ਫਿਰ ਇੱਕ ਕੁੱਤੀ ਉਸਦੇ ਕਤੂਰੇ, ਉਹ ਖੂਹ ਦੇ ਆਲੇ ਦੁਆਲੇ ਭੱਜੇ ਫਿਰਦੇ ਨੇ, ਚੂ ਚੂ ਕਰਦੇ, ਤੇ ਮੌਣ ਤੇ ਅੱਡਾ ਲਾ ਕੇ ਪਾਣੀ ਕੰਨੀ ਨੂੰ ਚਾਕਦੇ ਨੇ। ਉਸ ਲੜਕੀ ਨੇ ਸੋਚਿਆ ਵੀ ਇਹ ਜਿਹੜੇ ਕਤੂਰੇ ਔਰ ਕੁੱਤੀ ਹੈ, ਇਹ ਛਿਆਏ ਨੇ ਵਿਚਾਰੇ, ਪਾਣੀ ਦਾ ਕੋਈ ਸਾਧਨ ਨਹੀਂ ਇੱਥੇ ਇਹਨਾਂ ਨੂੰ ਪੀਣ ਵਾਸਤੇ। ਉਹਦੇ ਮਨ ਦੇ ਵਿੱਚ ਰਹਿਮ ਕੀ ਦਇਆ ਆ ਗਈ, ਵੀ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ, ਕੋਈ ਐਸਾ ਤਰੀਕਾ ਸੋਚਾਂ। ਤਰੀਕਾ ਕੋਈ ਹੈ ਨਹੀਂ ਸੀ, ਉੱਥੇ ਸਾਧਨ ਕੋਈ ਹੈ ਨਹੀਂ ਸੀ ਪਾਣੀ ਕੱਢਣ ਦਾ। ਦਿਆ ਕਰਨੀ ਵੀ ਬੜੀ ਔਖੀ ਆ, ਗੁਰਮੁਖੋ ਜਿਹਨੂੰ ਕੁਰਬਾਨੀ ਕਹਿੰਦੇ ਨੇ, ਪਰਉਪਕਾਰ ਵੀ ਇਸ ਨੂੰ ਕਿਹਾ। ਔਰ ਇਸ ਤਰ੍ਹਾਂ ਦੇ ਨਾਲ ਉਸਨੇ ਸੋਚ ਕੇ ਮਨ ਦੇ ਨਾਲ ਫੈਸਲਾ ਕਰਿਆ ਬਈ ਇੱਕੋ ਇੱਕ ਉਪਾਅ, ਮੇਰੇ ਨੇ ਸਿਰ ਤੇ ਬਾਲ, ਬਾਲ ਪੱਟ ਕੇ ਮੈਂ ਸੀੜ ਵੱਟ ਲਵਾਂ ਤੇ ਫਿਰ ਮੇਰੇ ਜਿਹੜੇ ਸਿਰ ਦਾ ਦੁਪੱਟਾ ਹੈ ਨਾ, ਉਹ ਸੀੜ ਨੂੰ ਬੰਨ ਕੇ ਪਾਣੀ ਦੇ ਵਿੱਚ ਭਿਉਂ ਕੇ, ਲੀੜੇ ਦਾ ਇਹ ਸੁਭਾਵ ਹੈ ਪਾਣੀ ਨੂੰ ਆਪਣੇ ਚ ਜਜ਼ਬ ਕਰ ਲੈਂਦਾ। ਜਿਵੇਂ ਆਤਮਾ ਦਾ ਸੁਭਾਵ ਹੈ ਜੀਵ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ। ਉਸਨੇ ਬਾਲ ਪੱਟਣੇ ਸ਼ੁਰੂ ਕਰ ਦਿੱਤੇ, ਕੁਰਬਾਨੀ ਨੂੰ ਇਹ ਫਲ ਲੱਗਣਾ। ਗੁਰਮੁਖ ਗੱਲਾਂ ਨਾਲ ਤਾਂ ਕੁਛ ਬਣਨਾ ਨਹੀਂ ਨਾ ਹੈ, ਕੋਈ ਚਾਹੇ ਅਸੂਲ ਹੈ। ਸੀੜ ਵੱਟਿਆ ਉਸਨੇ, ਆਪਣੇ ਸਿਰ ਦਾ ਦੁਪੱਟਾ ਲਾ ਕੇ ਸੀੜ ਨੂੰ ਬੰਨ ਕੇ ਥੱਲੇ ਲਮਕਾਇਆ, ਪਾਣੀ ਨਾ ਭਿੱਜ ਗਿਆ। ਬਾਹਰ ਇੱਕ ਡਿੱਗੀ ਜੀ ਤੀ ਛੋਟੀ ਜਿਹੀ ਕੁੰਡ, ਉਹਦੇ ਵਿੱਚ ਨਚੋੜਤਾ ਤਾਂ ਕੁੱਤੀ ਯਾਰ ਕਤੂਰੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਕੱਢੀ ਜਾਂਦੀ ਆ ਨਚੋੜੀ ਜਾਂਦੀ ਆ, ਕੱਢੀ ਜਾਂਦੀ ਆ ਨਚੋੜੀ ਜਾਂਦੀ ਆ। ਜਦ ਕੁੱਤੀ ਤੇ ਕਤੂਰੇ ਰੱਜਲੇ ਨਾ ਪਾਣੀ ਪੀਣੋਂ ਹਟ ਗਏ, ਉਸ ਦੀਆਂ ਪੈਰਾਂ ਨੂੰ ਚੱਟਣ ਲੱਗ ਗਏ, ਅੱਡੇ ਲਾ ਕੇ ਉਹਦੇ ਉੱਤੇ ਨੂੰ ਚੜਦੇ ਨੇ ਬੈਠੀ ਦੇ। ਜਦ ਇਹ ਗੱਲ ਹੋਈ ਉਸਨੇ ਕਿਹਾ ਬਈ ਚਲੋ ਅੱਗੇ ਚੱਲੀਏ। ਹੁਣ ਜਦ ਉਹ ਝਾਕੀ ਜਿੱਧਰ ਮੱਕਾ ਸੀ ਤਾਂ ਮੱਕੇ ਦੀ ਟੈਂਪਲ ਨਜ਼ਰ ਆਈ ਉਸ ਲੜਕੀ ਨੂੰ। ਉਹ ਦਿਆ ਕਰਨ ਦਾ ਉਸਨੂੰ ਫਲ ਕੀ ਮਿਲਿਆ? ਦੱਸਦੇ ਨੇ ਵੀ 60 ਕੋ ਮੱਕਾ ਤੁਰ ਕੇ ਉਸ ਰਾਬਿਆ ਲੜਕੀ ਕੰਨੀ ਨੂੰ ਆ ਗਿਆ। ਦੇਖ ਲੋ, ਜਿਹੜਾ ਕੋਈ ਕਰਮ ਕਰਦਾ ਹੈ, ਚੰਗਾ ਕਰਦਾ ਹੈ, ਮਾੜਾ ਉਸਦਾ ਫਲ ਅਵਸ਼ ਮਿਲੇਗਾ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿਹੜੇ ਤੀਰਥ ਨੇ ਇਹ ਮਹਾਂਪੁਰਸ਼ਾਂ ਦੀ ਧੂੜੀ ਕਿਉਂ ਚਾਹੁੰਦੇ ਨੇ? ਸਾਰਿਆਂ ਮਤਾਂ ਦੇ ਵਿੱਚ ਹੀ ਮਹਾਂਪੁਰਸ਼ ਹੁੰਦੇ ਨੇ, ਇੱਕ ਮਤ ਚ ਨਹੀਂ ਹਨ। ਇਹ ਸਾਰਾ ਜੋ ਕੁਛ ਆ ਹਿੰਦੂ ਮਤ ਦੀਆਂ ਗੱਲਾਂ ਨੇ। ਕਬੀਰ ਸਾਹਿਬ ਜੀ ਹਿੰਦੂ ਮਤ ਚ ਹੋਏ ਨੇ, ਰਵਿਦਾਸ ਜੀ ਹਿੰਦੂ ਮਤ ਚ ਹੋਏ ਨੇ, ਧੰਨਾ ਜੱਟ ਹਿੰਦੂ ਮਤ ਦੇ ਵਿੱਚ ਹੋਇਆ ਗੁਰਮੁਖ, ਪਰ ਗੁਰੂ ਸਾਹਿਬ ਜੀ ਨੇ ਮਤ ਨੀ ਨਾ ਅੱਗੇ ਰੱਖਿਆ ਹੈ। ਜੇ ਗੁਰੂ ਸਾਹਿਬ ਜੀ ਮਤ ਅੱਗੇ ਰੱਖਦੇ ਤਾਂ ਫਿਰ ਇਹਨਾਂ ਦੀ ਬਾਣੀ ਕਿਵੇਂ ਦਰਬਾਰ ਦੇ ਵਿੱਚ ਚੜ੍ਹਦੀ? ਇੱਥੇ ਤਾਂ ਵਿਚਾਰ ਪੈਦਾ ਹੁੰਦੀ ਹੈ ਵੀ ਗੁਰੂ ਦਵੰਦਵਾਦੀ ਨਹੀਂ ਸਨ, ਆਤਮਵਾਦੀ ਸਨ। ਹਕੀਕਤ ਚਾਹੇ ਕਿਸੇ ਮਤ ਦੇ ਵਿੱਚ ਆ, ਹਕੀਕਤ ਅੱਗੇ ਲਈ ਆ ਗੁਰੂ ਸਾਹਿਬ ਜੀ ਨੇ। ਜਿਹੜੇ ਤੀਰਥ ਨੇ ਉਹ ਕਿਉਂ ਚਰਨਾਂ ਦੀ ਧੂੜੀ ਚਾਹੁੰਦੇ ਨੇ? ਕਿਲੇ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਕਹਿਣ ਲੱਗੇ ਜਿਹੜੇ ਸ਼ਰਧਾ ਵਾਲੇ ਲੋਕ ਨੇ ਨਾ, ਉਹ ਆ ਕੇ ਇਸ਼ਨਾਨ ਕਰਦੇ ਨੇ, ਉਹ ਸ਼ਰਧਾ ਦੁਆਰਾ ਪਾਪ ਉਹਨਾਂ ਦੇ ਉਤਰਦੇ ਨੇ, ਸਾਨੂੰ ਚੜ ਜਾਂਦੇ ਨੇ। ਫਿਰ ਅਸੀਂ ਮਹਾਂਪੁਰਸ਼ਾਂ ਦੀ ਚਰਨ ਧੂੜੀ ਨੂੰ ਯਾਦ ਕਰਦੇ ਹਾਂ। ਮਹਾਂਪੁਰਸ਼ਾਂ ਦੀਆਂ ਤਾਂ ਇਹ ਸੇਵਾ ਕਰਦੀਆਂ ਨੇ, ਜਿਹੜੇ ਇਹ ਦੇਵਤੇ ਲੋਕ ਨੇ ਗੁਰਮੁਖੋ। ਤੁਸੀਂ ਕਹੋਗੇ ਜੀ ਕੋਈ ਉਦਾਹਰਣ ਵੀ ਹੈ, ਦ੍ਰਿਸ਼ਟਾਂਤ ਵੀ ਹੈ। ਹੁਣ ਰਵਿਦਾਸ ਜੀ ਵਿਚਾਰੇ ਗਰੀਬ ਸਨ, ਹਰੀਜਨ ਕਹਿੰਦੇ ਆ ਜੀ ਇਹਨਾਂ ਨੂੰ, ਹਰੀਜਨ। ਉਸਨੇ ਪਰਮੇਸ਼ਰ ਦੀ ਬੰਦਗੀ ਕਰੀ, ਹਾਲਾਂਕਿ ਪਹਿਲੇ ਜਨਮ ਦੇ ਵਿੱਚ ਰਵਿਦਾਸ ਜੀ ਜਿਹਦੇ ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨਾ ਨਾ, ਇਹ ਰਵਿਦਾਸ ਜੀ ਦਾ ਵੀ ਗੁਰੂ ਰਾਮਾਨੰਦ ਸੀ ਪਹਿਲੇ ਜਨਮ ਦੇ ਵਿੱਚ, ਇਹ ਵੀ ਬ੍ਰਹਮਚਾਰੀ ਸੀ। ਹਾਂ, ਇਸ ਤਰ੍ਹਾਂ ਦੇ ਨਾਲ ਜਿਹੇ ਜੀ ਬਿਆਦਰੀ ਦੇ ਵਿੱਚ ਕੋਈ ਆ ਜਾਂਦਾ ਉਹ ਜਾ ਫਿਰ ਕਰਤੱਵ ਕਰਨਾ ਪੈਂਦਾ। ਅੱਜ ਕੱਲ ਤਾਂ ਬਰਾਦਰੀ ਹੈ ਹੀ ਨਹੀਂ, ਬਸ ਮਾਇਆ ਅੱਗੇ ਰੱਖੀ ਹੋਈ ਹੈ ਮਾਇਆ। ਹਾਂ, ਇਸ ਤਰ੍ਹਾਂ ਦੇ ਨਾਲ ਕਿਸੇ ਆ ਜਿਹੜੇ ਬੀਨਾ ਵਜਾਉਂਦੇ ਨੇ ਨਾ ਬੀਨਾ, ਜੇ ਇਹਨਾਂ ਨੂੰ ਕਿਤੇ ਮਾਇਆ ਮਿਲ ਜਾਵੇ ਇਹ ਵੀ ਆਪਣੇ ਮਕਾਨ ਮਹਿਲ ਪਾ ਲੈਣ ਨਾ, ਆ ਜਿਹੜੇ ਬੜੇ ਵੱਡੇ ਲੋਕ ਨੇ ਫਿਰ ਉਹਨਾਂ ਦੇ ਇਹ ਫਿਰ ਨਾਤੇ ਕਰਨ ਲੱਗ ਜਾਂਦੇ। ਕੌਣ ਵੱਡਾ ਹੋਇਆ ਫਿਰ? ਗੁਰੂ ਘਰ ਦੇ ਵਿੱਚ ਮਾਇਆ ਨਹੀਂ ਵੱਡੀ ਹੈ, ਨਹੀਂ, ਗੁਰੂ ਘਰ ਦੇ ਵਿੱਚ ਤਾਂ ਗੁਰਮੁਖੋ ਕੋਈ ਹੋਰ ਚੀਜ਼ ਵੱਡੀ ਹੈ। ਸਵਾਲ ਵੀ ਰੱਖਿਆ ਬਈ ਬੜੀ ਕਿਹੜੀ ਚੀਜ਼ ਹੈ, ਕੌਣ ਵੱਡਾ ਦੁਨੀਆਂ ਦੇ ਵਿੱਚ? ਸਰੀਰ ਨਹੀਂ ਕਿਸੇ ਦਾ ਵੱਡਾ ਹੈ, ਨਹੀਂ, ਮਾਇਆ ਕਰਕੇ ਸਰੀਰ ਨੂੰ ਵੱਡਾ ਮੰਨਣ ਲੱਗ ਜਾਂਦੇ ਨੇ ਮਾਇਆ ਕਰਕੇ। ਆ ਕਈ ਗਰੀਬ ਆਦਮੀ ਪਿੰਡਾਂ ਦੇ ਵਿੱਚ ਬੇਰ ਖਾਂਦੇ ਖਾਂਦੇ ਹੁਣ ਬੜੇ ਬੜੇ ਇੱਥੇ ਫਰਮਾਂ ਵਾਲੇ ਬਣੇ ਬੈਠੇ ਨੇ, ਉਹ ਮਾਇਆ ਦੁਆਰਾ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ ਲੋਕ ਆ ਕੇ, ਉਹਦਾ ਹੀ ਭਾਈ ਪਿੰਡ ਹਲਮਾਉਂਦਾ। ਫਿਰ ਵੱਡਾ ਕੀ ਹੋਇਆ? ਸਰੀਰ ਤਾਂ ਨਹੀਂ ਵੱਡਾ, ਨਹੀਂ, ਪਦਾਰਥ ਵੱਡੇ ਨੇ, ਮਾਇਆ ਵੱਡੀ ਹੈ। ਕੌਣ ਵੱਡਾ? ਮਾਇਆ ਵਡਿਆਈ ਜੀ, ਹੋਰ ਵੀ ਕੋਈ ਵੱਡੀ ਚੀਜ਼ ਹੈ? ਗੁਰੂ ਸਾਹਿਬ ਜੀ, ਹਾਂ, ਕੌਣ ਵੱਡਾ? ਮਾਇਆ ਵਡਿਆਈ ਸੋਈ ਵੱਡਾ ਜਿਹਨੇ ਰਾਮ ਨੇ ਲਾਈ, ਇਹ ਤਾਂ ਮਾਇਆ ਕਰਕੇ ਵੱਡੇ ਹੁੰਦੇ ਨੇ ਨਾ। ਕਹਿੰਦੇ ਗਰੀਬ ਆਦਮੀ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਜਾਵੇ ਉਹ ਇਹਨਾਂ ਸਾਰਿਆਂ ਨਾਲੋਂ ਬੜਾ। ਦੇਖੋ ਗੁਰੂ ਘਰ ਦੀ ਕਿੰਨੀ ਮਹੱਤਤਾ ਹੈ, ਸਾਰਿਆਂ ਮਤਾਂ ਦੇ ਵਿੱਚ ਇਹ ਗੱਲ ਕੱਟਦੀ ਹੈ ਪ੍ਰਭੂ ਪ੍ਰੇਮ ਦੇ ਨਾਲ।
ਸੋਈ ਵੱਡਾ
ਰਵਿਦਾਸ ਕਹਿੰਦੇ ਦੁਨੀਆਂ ਦੇ ਵਿੱਚ ਜਾਂ ਇਨਸਾਨ ਦੀ ਦੁਨੀਆਂ ਦੇ ਵਿਚ ਵੱਡਾ ਉਹ ਆ ਜਿਹੜਾ ਪਰਮੇਸ਼ੁਰ ਨਾਲ ਜੁੜਿਆ ਹੋਇਆ, ਚਾਹੇ ਉਸ ਦੇ ਘਰ ਰੋਟੀ ਨਹੀਂ ਪੱਕਦੀ ਹੈ। ਔਰ ਰਵਿਦਾਸ ਜੀ ਗਰੀਬ ਸਨ ਵਿਚਾਰੇ, ਜੁੱਤੀਆਂ ਗੱਠਦੇ ਸਨ ਜੁੱਤੀਆਂ, ਗ੍ਰਸਤੀ ਸਨ ਗੁਰਮੁਖੋ, ਪਰ ਪਰਮੇਸ਼ੁਰ ਦੀ ਬੰਦਗੀ ਕਰਕੇ ਕਿਉਂ ਸਾਧੂ ਦੇ ਚਰਨਾਂ ਧੂੜੀ ਨੂੰ ਤੀਰਥ ਵੀ ਚਾਹੁੰਦੇ ਨੇ ਵੀ ਸਾਡਾ ਵੀ ਭਲਾ ਹੋ ਜਾਵੇ। ਰਵਿਦਾਸ ਜੀ ਵਿਚਾਰੇ ਗਰੀਬ ਸਨ ਹਰੀਜਨ, ਜੁੱਤੀਆਂ ਗੱਠਦੇ ਸਨ ਜੁੱਤੀਆਂ ਗੁਰਮੁਖੋ। ਆ ਕੋਈ ਪੰਡਿਤ ਜਿਵੇਂ ਹੁਣ ਹਰਿਦੁਆਰ ਦਾ ਕੁੰਭ ਲੱਗ ਕੇ ਹਟਿਆ, ਬਹੁਤ ਤਾਂ ਮਰਨ ਹੀ ਗਏ ਸੀ, ਮਰਨ ਬਹੁਤ ਇਸ਼ਨਾਨ ਕਰਨ ਗਏ ਸੀ, ਬਹੁਤ ਪੁੰਨਦਾਨ ਕਰਨ ਵੀ ਗਏ ਸਨ, ਪਰ ਗੁਰੂ ਸਾਹਿਬ ਨੇ ਤਾਂ ਦੱਸਿਆ ਵੀ ਤੀਰਥ ਵਰਤਾਰ ਦਾਨ ਕਰ, ਮਨ ਮੈਂ ਧਰੇ ਗਮਾਨ, ਨਾਨਕ ਇਹ ਫਲ ਜਾਤ ਤਾਂ ਜਿਉਂ ਕੁੰਚਰ ਇਸ਼ਨਾਨ। ਸਾਰੀ ਦੁਨੀਆਂ ਹਉ ਸਾਹਿਤ ਕਰਤੱਬ ਕਰਦੀ ਹੈ, ਬਸ ਹਉ ਤੇ ਰਹਿਤ ਕਰਤੱਬ ਕਰਦਾ, ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਰਾਜਾ, ਜੋ ਆਤਮਦਰਸ਼ੀ ਹੈ। ਹੁਣ ਰਵਿਦਾਸ ਜੀ ਆਤਮਦਰਸ਼ੀ ਨੇ, ਉਹਨਾਂ ਦੀ ਸੁਰਤ ਹੈ ਨਾ ਜਿਹੜੀ ਨਾਮ ਨੂੰ ਰੂਪ ਨੂੰ ਛੱਡ ਕੇ ਆਤਮਾ ਨਾਲ ਜੁੜੀ ਹੋਈ ਆ, ਸਾਰੀ ਪ੍ਰਕਿਰਤੀ ਦਾ ਕਰਤਾ ਹੈ ਆਤਮਾ। ਫਿਰ ਆਤਮਾ ਦੀਆਂ ਹੀ ਪ੍ਰਕਰਮਾ ਕਰਨੀਆਂ ਨੇ ਨਾ, ਪ੍ਰਕਿਰਤੀ ਹੈ ਜਿਹੜੀ। ਕੋਈ ਗਰੀਬ ਬ੍ਰਾਹਮਣ ਦੀ ਗੜਪੀ ਡਿੱਪੀ ਗੰਗਾ ਦੇ ਵਿੱਚ, ਖੈਰ ਰਵਿਦਾਸ ਜੀ ਕਾਂਸ਼ੀ ਚ ਹੀ ਹੋਏ ਨੇ, ਆਲੇ ਦੁਆਲੇ ਪਿੰਡ ਹੁੰਦੇ ਹਨ। ਉਹ ਆ ਗਿਆ ਰਵਿਦਾਸ ਜੀ ਬੈਠੇ ਜੁੱਤੀਆਂ ਗੱਠਦੇ ਨੇ, ਜੁੱਤੀ ਗਠਾਉਣ ਲੱਗ ਗਿਆ, ਲੀੜੇ ਦੇਖੇ ਵੀ ਭਗਵੇਂ ਨੇ, ਬ੍ਰਾਹਮਣ ਹੈ, ਤਿਲਕ ਛਾਪਾ ਲੱਗਿਆ ਹੋਇਆ। ਰਵਿਦਾਸ ਜੀ ਪੈਸੇ ਨਹੀਂ ਸੀ ਲੈਂਦੇ ਸਾਧੂ ਕੋਲੋਂ, ਗਰੀਬ ਤੋਂ ਵੀ ਨਹੀਂ ਸੀ ਪੈਸੇ ਲੈਂਦੇ, ਤਾਂ ਉਹ ਬ੍ਰਾਹਮਣ ਕਹਿਣ ਲੱਗਿਆ ਰਵਿਦਾਸ ਜੀ, ਉਹਨੂੰ ਵੀ ਪਤਾ ਸੀ ਵੀ ਇਹ ਬੰਦਗੀ ਕਰਦੇ ਨੇ ਰਵਿਦਾਸ ਜੀ, ਮੇਰੀ ਗੜਬੀ ਗੰਗਾ ਦੇ ਵਿੱਚ ਡਿੱਪੀ, ਮੈਂ ਕਿਰਿਆ ਕਰਨੀਆਂ ਔਖਾ ਹੋ ਗਿਆ। ਰਵਿਦਾਸ ਜੀ ਨੇ ਸੋਚਿਆ ਵੀ ਗਰੀਬ ਬ੍ਰਾਹਮਣ ਆ, ਇਸਦੀ ਗੜਬੀ ਮਿਲਣੀ ਚਾਹੀਦੀ ਹੈ। ਹੁਣ ਗੜਬੀ ਤਾਂ ਗੰਗਾ ਚ ਹੈ, ਕਬੀਰ ਸਾਹਿਬ ਜੀ ਬਾਹਰ ਬੈਠੇ ਨੇ ਆਪਣੇ, ਛਪਰੀ ਕਹਿ ਲਓ ਚਾਹੇ ਘਰ ਕਹਿ ਲਓ। ਤਾਂ ਰਵਿਦਾਸ ਜੀ ਕਹਿਣ ਲੱਗੇ, ਪੰਡਿਤ ਜੀ ਗੜਬੀ ਤਾਂ ਤੁਹਾਡੀ ਮਿਲ ਜਾਵੇਗੀ, ਪਰ ਲਾਲਚ ਨਾ ਕਰ ਜੀ ਕਿਤੇ, ਲਾਲਚ ਆਪਣੀ ਗੜਬੀ ਚੱਕੀ। ਕਹਿਣ ਲੱਗਾ ਜੀ ਇਹ ਕੈਸੇ ਹੋ ਜਾਵੇਗਾ, ਮੇਰੀ ਗੜਬੀ ਤਾਂ ਗੰਗਾ ਚ ਡੁੱਬੀ ਆ, ਇੱਥੇ ਗੜਬੀ ਕਿਵੇਂ ਆਜੂਗੀ? ਕਹਿੰਦੇ ਹਾਂ ਪਰਮੇਸ਼ਰ ਦੀ ਕਿਰਪਾ ਦੁਆਰਾ ਹਰੀਜਨਾਂ ਕੋ ਇੱਕ ਪੱਥਰੀ ਹੁੰਦੀ ਹੈ ਜਿਹਦੇ ਤੇ ਚਮੜਾ ਵਧਾਉਂਦੇ ਨੇ ਜਾਂ ਰੰਬੀਆਂ ਤਿੱਖੀਆਂ ਕਰਦੇ ਨੇ। ਰਵਿਦਾਸ ਜੀ ਨੇ ਦੋ ਹੀ ਹੱਥ ਪੱਥਰੀ ਨੂੰ ਪਾ ਲਏ, ਭਾਰੀ ਹੁੰਦੀ ਆ ਖਾਸੀ, ਜਾਣੀ ਪੱਥਰ ਦੀ ਬਣੀ ਹੁੰਦੀ ਆ, ਉਹ ਪੱਥਰੇ ਹੁੰਦਾ। ਤਾਂ ਫਿਰ ਜਾਂ ਪੱਥਰੀ ਖੜੀ ਕਰੀ ਨਾ ਵੀ ਕਿਵੇਂ ਮਹਾਂਪੁਰਸ਼ਾਂ ਦੀ ਚਰਨ ਧੂੜੀ ਨੂੰ ਗੰਗਾ ਆਦਿ ਕੇ ਦੇਵਤੇ ਚਾਹੁੰਦੇ ਨੇ। ਤਾਂ ਉਸ ਪੱਥਰੀ ਦੇ ਹੇਠ ਦੀ ਗੜਬੀਆਂ ਦਾ ਖੜਕਾ ਆਉਣਾ ਸ਼ੁਰੂ ਹੋ ਗਿਆ, ਪਾਣੀ ਆਉਂਦਾ, ਪਾਣੀ ਵੀ ਗੰਗਾ ਦਾ ਆਉਂਦਾ, ਦੇਖ ਲੋ। ਖੜਾ ਰਿਹਾ ਪੰਡਿਤ, ਖੜਾ ਰਿਹਾ, ਸੋਨੇ ਦੀਆਂ ਗੜਬੀਆਂ ਵੀ ਵਿੱਚ ਫਿਰਨ ਰੁੜਦੀਆਂ, ਜਦ ਉਹਦੀ ਵਿਚਾਰੇ ਦੀ ਊਈ ਟੁੱਟੀ ਜੀ ਗੜਬੀ ਆਈ, ਉਸ ਨੇ ਚੱਕ ਲਈ, ਕਹਿੰਦਾ ਰਵਿਦਾਸ ਜੀ ਮੇਰੀ ਤਾਂ ਇਹੀ ਗੜਬੀ ਹੋਈ ਆ। ਰਵਿਦਾਸ ਜੀ ਨੇ ਪੱਥਰੀ ਛੱਡਤੀ ਗੁਰੂ, ਪੱਥਰੀ ਛੱਡ ਦਿੱਤੀ, ਨਾਲੇ ਹਿੰਦੂ ਮਤ ਦੇ ਵਿੱਚ ਹੋਏ ਨੇ ਰਵਿਦਾਸ ਜੀ, ਸਿੱਖ ਮਤ ਦੇ ਵਿੱਚ ਨਹੀਂ ਹੋਏ ਹਨ। ਸਿੱਖ ਮਤ ਦੇ ਗੁਰੂ ਨੇ ਤਾਂ ਉਨ੍ਹਾਂ ਦੀ ਕਰਨੀ ਆਪਣੇ ਆਤਮਾ ਦੇ ਵਿੱਚ ਰੱਖੀ ਹੈ, ਕਿ ਉਹ ਆਤਮਦਰਸ਼ੀ ਸੀ ਨਾ। ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹ ਸਾਰੇ ਪਰਿਪੂਰਨ ਹੈ। ਜਿਹੜੇ ਉਹਦੇ ਵਿੱਚ ਭੇਦ ਹੋ ਗਏ, ਸਮਝੋ ਸਾਰੇ ਉਸ ਦੇ ਦੇਸ਼ ਦੇ ਵਿੱਚ ਰਹਿੰਦੇ ਨੇ। ਗੁਰੂ ਦਾ ਦੇਸ਼ ਕੀ ਹੈ? ਹੁਣ ਗੁਰਬਾਣੀ, ਤਦੇ ਹੀ ਸਾਰਿਆਂ ਭਗਤਾਂ ਦਾ ਇੱਥੇ ਨਾਮ ਆਉਂਦਾ ਨਾ, ਬਾਣੀ ਵੀ ਆਉਂਦੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਗੰਗਾ, ਇਹ ਸਾਰੇ ਜਿਤਨੇ ਦੇਵਤੇ ਨੇ ਅਭਿਮਾਨੀ ਨੇ, ਖਵਾਜਾ ਖਿਜਰ ਕਹਿੰਦੇ ਨੇ ਜਿਹਨੂੰ। ਔਰ ਇੱਕ ਦਫਾ ਦਾ ਜ਼ਿਕਰ ਹੈ, ਕੁੰਭ ਲੱਗਿਆ, ਪੰਡਿਤ ਮਾਨ ਸਿੰਘ ਜੀ ਨਿਰਮਲੇ ਸਨ, ਉਹ ਮੰਡਲੀ ਫੇਰਦੇ ਸਨ, ਮੰਡਲੀ ਪੜ੍ਹਨ ਵਾਲੇ ਨਾਲ ਰਹਿੰਦੇ ਸਨ, ਜਿਵੇਂ ਪਿੰਡਰਾਂ ਵਾਲੀ ਸੰਪਰਦਾ ਨਾ, ਇਹ ਵੀ ਪੜ੍ਹਾਉਂਦੀ ਆ ਗੁਰਬਾਣੀ, ਕਥਾ ਵਾਰਤਾ ਸਿਖਾਲਦੀ ਹੈ। ਤਾਂ ਕੁੰਭ ਨੂੰ ਜਾਣ ਲੱਗੀ ਮੰਡਲੀ ਸਾਧੂਆਂ ਦੀ ਨਾਲ, ਉਹਨੇ ਹੋਤੀ ਵਰਦਾਨ ਆ ਗਏ, ਕਹਿੰਦੇ ਬਾਬਿਆਂ ਦੇ ਹੀ ਦਰਸ਼ਨ ਕਰ ਚੱਲੀਏ ਇੱਥੇ। ਖੈਰ ਹਫ਼ਤਾ ਉੱਥੇ ਰਹੇ, ਕਥਾ ਵਾਰਤਾ ਹੁੰਦੀ ਰਹੀ, ਤੇ ਬਾਬਾ ਕਰਮ ਸਿੰਘ ਮਹਾਰਾਜ ਜੀ ਬਾਹਰ ਗੁਫਾ ਤੇ ਰਹਿੰਦੇ ਸਨ, ਮਹੀਨੇ ਬਾਅਦ ਡੇਰੇ ਆਉਂਦੇ ਹੁੰਦੇ ਸਨ ਸੰਗਰਾਂਦ ਨੂੰ। ਤਾਂ ਫਿਰ ਉਹਨਾਂ ਮਹਾਤਮਾ ਨੇ ਛੁੱਟੀ ਮੰਗੀ। ਮਾਨ ਸਿੰਘ ਤਾਂ ਜਾਣਦਾ ਸੀ ਵੀ ਇਹਨਾਂ ਦਾ ਜਿਹੜਾ ਵਚਨ ਹੈ ਨਹੀਂ ਮੁੜੇਗਾ, ਪਰ ਇਸ ਤਰ੍ਹਾਂ ਦੇ ਸਾਰੇ ਨਹੀਂ ਹੁੰਦੇ ਸ਼ਰਧਾ ਵਾਲੇ। ਤਾਂ ਠੀਕ ਹੈ ਮਹਾਰਾਜ, ਕਹਿੰਦੇ ਮਹਾਂਪੁਰਸ਼ ਹੋਰ ਦਰਸ਼ਨ ਦਓ, ਕਥਾ ਕੀਰਤਨ ਸੁਣਾਓ, ਸੰਗਤਾਂ ਨੂੰ ਨਿਹਾਲ ਕਰੋ। ਕਹਿਣ ਲੱਗੇ ਜੇ ਸਾਧੂ ਕਾਲੇ ਪਏ ਹੋਏ ਨੇ ਵੀ ਕੋਈ ਜਗ੍ਹਾ ਮਿਲ ਜਾਏਗੀ ਅੱਗੋਂ ਜਾ ਕੇ, ਥੋਡੀ ਮਰਜ਼ੀ ਆ। ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਚਲੇ ਜਾਓ, ਪਰ ਐਤਕੀ ਕੁੰਭ ਲੱਗਣਾ ਨਹੀਂ ਹੈ, ਕੁੰਭ ਨਹੀਂ ਲੱਗਣਾ। ਹੈਰਾਨ ਹੋ ਗਏ, ਖੈਰ ਗੱਡੀ ਚੜ੍ਹ ਗਏ, ਜਾ ਦੋ ਚਾਰ ਸਟੇਸ਼ਨ ਗੱਡੀ ਗਈ, ਤਾਰਾਂ ਆ ਗਈਆਂ ਵੀ ਹਾਜਾ ਪੈ ਗਿਆ, ਇੱਥੇ ਹੀ ਬੰਦ ਕਰ ਦੋ ਗੱਡੀਆਂ। ਗੱਡੀਆਂ ਖੜ ਗਈਆਂ, ਪਿੱਛੇ ਨੂੰ ਮੁੜਨ ਲੱਗ ਗਈਆਂ, ਅੱਗੇ ਕੋਈ ਨਹੀਂ ਜਾਂਦੀ ਹੈ। ਪੰਡਿਤ ਜੀ ਕਹਿੰਦੇ ਚਲੋ ਆਪਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਫੇਰ ਦਰਸ਼ਨ ਕਰੀਏ ਚੱਲ ਕੇ, ਹੁਣ ਉਮਗਨੀਆਂ ਤਾਂ ਰਹਿ ਗਏ ਨਾ। ਖੈਰ ਆ ਗਏ, ਬਾਬਾ ਕਰਮ ਸਿੰਘ ਮਹਾਰਾਜ ਜੀ ਕਲਪਾਣੀ ਦੇ ਕਿਨਾਰੇ ਗੁਫਾ ਤੇ ਉੱਥੇ ਹੀ ਰਹਿੰਦੇ ਸਨ ਹਰ ਵਕਤ। ਉੱਥੇ ਚਲੀ ਗਈ ਮੰਡਲੀ, ਨਮਸਕਾਰ ਕਰੀ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਜੀ ਆਪਦਾ ਬਚਨ ਸਫਲਾ ਹੋ ਗਿਆ, ਕੁੰਭ ਤਾਂ ਬੰਦ ਹੋ ਗਿਆ। ਮਹਾਰਾਜ ਜੀ ਕਹਿਣਗੇ ਭਾਈ ਇੱਥੇ ਸੰਗਤਾਂ ਨੂੰ ਕਥਾ ਵਾਰਤਾ ਸੁਣਾਓ, ਇਸ ਤਾਂ ਤੁਹਾਨੂੰ ਜਦ ਵੀ ਕਿਹਾ ਜੀ ਵੀ ਹੋਰ ਰਹੋ ਵਾਲੇ। ਖੈਰ ਇਸ ਤਰ੍ਹਾਂ ਦੇ ਨਾਲ ਜਿਹੜੇ ਨਾਲ ਦੇ ਸਾਧੂ ਨੇ ਨਾ, ਉਹ ਉਦਾਸ ਨੇ ਵੀ ਗੰਗਾ ਚ ਇਸ਼ਨਾਨ ਨਾ ਹੋਇਆ। ਉਹ ਤਰਕਾਲੀ ਹੈ, ਉਹ ਜਿਹੜਾ ਮਹਾਂਪੁਰਸ਼ ਕਲਪਾਣੀ ਨਦੀ ਦੇ ਕਿਨਾਰੇ ਰਹਿੰਦਾ, ਉਹ ਤਰਕਾਲੀ ਹੈ, ਉਹਨੂੰ ਸਭ ਗਮਤਾ ਸੀ, ਤਾਂ ਹੀ ਤਾਂ ਦੱਸਦਾ ਕੋਈ ਵੀ ਕੁੰਭ ਨਹੀਂ ਲੱਗਣਾ ਹੈ। ਕੁਰਸੀ ਤੋਂ ਉੱਠ ਕੇ ਬਰੇਤੀ ਦੇ ਉੱਤੇ ਟੈਨਰ ਲਾ ਕੇ ਸਾਧੂ ਮੰਡਲੀ ਨੂੰ ਪੰਡਿਤ ਸਮੇਤ ਕਹਿੰਦੇ ਆਓ ਆਓ ਪੰਡਿਤ ਜੀ, ਆਪਾਂ ਇੱਧਰ ਫਿਰ ਤੁਰੇ ਆਈਏ। ਹੋਰ ਜਿੰਨੇ ਪ੍ਰੇਮੀ ਜੀ ਸਾਰਿਆਂ ਨੂੰ ਕਹਿੰਦੇ ਭਾਈ ਸਾਡੇ ਨਾਲ ਨਾ ਕੋਈ ਆਇਓ, ਹੁਣ ਆਪਣੇ ਬੜੇ ਮਹਾਰਾਜ ਵੀ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਸੀ ਨਾ, ਫਿਰ ਉਹ ਲਹਿਦਾ ਟੈਲਣ ਲੱਗ ਜਾਂਦੇ ਸੀ, ਉਸ ਪ੍ਰੇਮੀ ਨੂੰ ਇਸ਼ਾਰਾ ਕਰ ਦਿੰਦੇ ਸੀ। ਖੈਰ ਬਰੇਤੀ ਤੇ ਬਹੁਤ ਦੂਰ ਚਲੇ ਗਏ। ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਸਾਧੂ ਲੋਕੋ ਗੰਗਾ ਦਾ ਇਸ਼ਨਾਨ। ਕਹਿਣ ਲੱਗੇ ਮਹਾਰਾਜ ਜੀ ਹੋਇਆ ਨੀ, ਸਾਡੀ ਇੱਛਾ ਤਾਂ ਬਹੁਤ ਸੀ। ਕਹਿੰਦੇ ਸੇ ਤੁਹਾਨੂੰ ਇੱਥੇ ਕਰਾ ਦਈਏ ਗੰਗਾ ਦਾ ਇਸ਼ਨਾਨ। ਹੈਰਾਨ ਹੋ ਗਏ ਵੀ ਮਹਾਰਾਜ ਇੱਥੇ ਤਾਂ ਬਰੇਤੀ ਆ, ਇੱਥੇ ਗੰਗਾ ਕਿੱਥੇ ਹੈ? ਬਾਬਾ ਕਰਮ ਸਿੰਘ ਮਹਾਰਾਜ ਨੇ ਆਪਣੇ ਚਰਨ ਦਾ ਅੰਗੂਠਾ ਰੇਤੇ ਚ ਮਾਰਿਆ ਗੁਰਮੁਖੋ, ਚਾਰ ਫੁੱਟ ਉੱਚੀ ਧਾਰ ਨਿਕਲੀ ਚਿੱਟਾ ਦੁੱਧ ਵਰਗਾ ਪਾਣੀ। ਕਹਿੰਦੇ ਸਾਧੂ ਲੋਕੋ ਇਸ਼ਨਾਨ ਕਰੋ, ਪਰਮੇਸ਼ਰ ਨੇ ਤੁਹਾਡੇ ਵਾਸਤੇ ਗੰਗਾ ਕਲਤੀ, ਪੜੋ ਪ੍ਰੇਮ ਦੇ ਨਾਲ।
ਤੀਰਥ ਵੀ ਲੋਚਦੇ ਸੰਤਾਂ ਦੀ
ਚਰਣਾਂ ਦੇ ਵਿੱਚ ਕੋਈ ਤਾਕਤ ਹੈ ਨਾ ਤਾਂ ਹੀ ਚਾਹੁੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਚਰਣਾਂ ਦੀ ਉਪਮਾ ਦੱਸੀ ਹੈ ਨਾ, ਚਰਣਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ, ਚਰਣਾ ਅੰਮ੍ਰਿਤ ਯਾਨੀ ਪਾਣੀ ਦੇ ਨਾਲ ਚਰਨ ਧੋ ਕੇ ਗੁਰੂ ਸਾਹਿਬ ਜੀ ਦੇ ਫਿਰ ਉਹ ਸਿੱਖ ਛਕਦੇ ਹੁੰਦੇ ਸਨ, ਉਸ ਨੂੰ ਅੰਮ੍ਰਿਤ ਮੰਨਿਆ ਸੀ। ਹੋ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀ ਉਪਮਾ ਗੁਰੂ ਸਾਹਿਬ ਜੀ ਨੇ, ਪਰ ਲਿਬਾਸ ਹੋਰ ਹੈ ਤੇ ਸਾਧੂ ਜਿਹੜੀ ਤਾਕਤ ਆ ਉਹ ਹੋਰ ਹੈ। ਹਾਲਾਂਕਿ ਇਹ ਸਾਰੇ ਜਿਹੜੇ ਗਰੀਬ ਸ਼੍ਰੇਣੀਆਂ ਦੇ ਇਹ ਭਗਤ ਹੋਏ ਨੇ, ਸਾਰੇ ਹੋਏ ਵੀ ਹਿੰਦੂ ਮਤ ਦੇ ਵਿੱਚ ਨੇ ਸਾਰੇ। ਔਰ ਰਵਿਦਾਸ ਜੀ ਬੈਠੇ ਨੇ, ਕੁੰਭ ਲੱਗਿਆ ਹੋਇਆ, ਸਾਧੂ ਲੋਕ ਜਾਂ ਆਮ ਜਨਤਾ ਜਾਂਦੀ ਹੈ ਤੇ ਉੱਥੇ ਖੜ ਗਏ, ਜੁੱਤੀਆਂ ਖਸਾਉਣ ਲੱਗ ਗਏ। ਕਈ ਜਗ੍ਹਾ ਘੁੰਮ ਲੱਗਦਾ, ਇਲਾਹਾਬਾਦ ਵੀ ਲੱਗਦਾ, ਸਾਰਿਆਂ ਤੀਰਥਾਂ ਦਾ ਰਾਜਾ ਇਲਾਹਾਬਾਦ ਨੂੰ ਮੰਨਿਆ। ਉੱਥੇ ਤ੍ਰਿਵੈਣੀ ਹੈ, ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ ਉੱਥੇ ਜਾ ਕੇ, ਗੰਗਾ ਯਮੁਨਾ ਔਰ ਸਰਸਤੀ। ਗੰਗਾ ਯਮੁਨਾ ਤਾਂ ਧਰਤੀ ਤੋਂ ਦੀ ਜਾਂਦੀ ਹੈ, ਜਿਹੜੀ ਸਰਸਤੀ ਆ ਹਿੰਦੂ ਮਤ ਦੇ ਵਿੱਚ ਜਾਂ ਉਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਣਾ, ਕਹਿੰਦੇ ਉਹ ਧਰਤੀ ਚੋਂ ਨਿਕਲਦੀ ਹੈ, ਧਰਤੀ ਚੋਂ। ਉਹ ਇਸ ਤਰ੍ਹਾਂ ਦੇ ਨਾਲ ਉੱਥੇ ਬਹੁਤ ਵੱਡਾ ਪੁੰਨ ਮੰਨਿਆ ਇਸ਼ਨਾਨ ਕਰਨ ਦਾ। ਰਵਿਦਾਸ ਜੀ ਜੁੱਤੀਆਂ ਗੱਠ ਕੇ ਕਹਿੰਦੇ, ਭਾਈ ਪ੍ਰੇਮੀਓ ਕਿੱਥੇ ਨੂੰ ਜਾਂਦੇ ਹੋ? ਕਹਿੰਦੇ ਜੀ ਕੁੰਭ ਲੱਗਿਆ ਹੋਇਆ। ਕਹਿੰਦੇ ਅੱਛਾ, ਰਵਿਦਾਸ ਜੀ ਕਹਿੰਦੇ ਚੰਗਾ ਫਿਰ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਂਦਾ, ਆਹ ਮੇਰੀ ਇੱਕ ਦਮੜੀ ਲੈ ਜਾਓ। ਕਸ਼ੀਰਾ ਵੀ ਕਹਿ ਦਿੰਦੇ ਨੇ ਬੋਲੀਆਂ ਨੇ ਇਲਾਕਿਆਂ ਦੀਆਂ, ਜਿਵੇਂ ਆਪਾਂ ਰੁਪਈਏ ਕਹਿੰਦੇ ਹਾਂ ਕਲਕੱਤੇ ਦਾਮ ਕਹਿੰਦੇ ਨੇ ਦਾਮ ਦਾਮ, ਹੋਰ ਇਲਾਕਿਆਂ ਦੇ ਵਿੱਚ ਵੀ ਹੋਰ ਨਾਂ ਹੋਣਗੇ। ਹਾਂ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਲੈ ਜਾਓ ਤੁਸੀਂ, ਪਰ ਇਉਂ ਕਰਿਓ, ਕਹਿੰਦਾ ਹੱਕ ਦੀ ਕਿਰਤਾ ਮੇਰੀ 400 ਵੀ ਨਹੀਂ ਕਰੀ ਮੈਂ, ਠੱਗੀ ਵੱਗੀ ਬਲੈਕਾਂ ਸਲੈਕਾਂ ਨਾਲ ਨਹੀਂ ਹੱਥਾਂ ਨਾਲ ਕਮਾਈ ਹੈ। ਯਾਨੀ ਉਸ ਗੰਗਾ ਦੇ ਕਿਨਾਰੇ ਖੜ ਕੇ ਆਵਾਜ਼ ਦਿਓ ਜਿਹਨੂੰ ਫੜਾਈ ਦਮੜੀ, ਵੀ ਆ ਗੰਗਾ ਮਾਤਾ ਰਵਿਦਾਸ ਜੀ ਨੇ ਤੇਰੀ ਭੇਟਾ ਕਰਨ ਵਾਸਤੇ ਕਾ ਦਮੜੀ ਦਿੱਤੀ ਹੈ, ਉਹਨੇ ਇਹ ਕਿਹਾ ਤਕੀਦ ਕੀਤੀ ਹੈ ਸਾਨੂੰ ਵੀ ਜੇ ਹੱਥ ਕੱਢ ਕੇ ਲਵੇਗੀ ਤਾਂ ਦੇਵਾਂਗੇ, ਉਹਨੇ ਕਿਹਾ ਸਾਨੂੰ ਨਹੀਂ ਮੇਰੀ ਦਮੜੀ ਕਹਿੰਦੇ ਮੋੜ ਲਿਆ ਉਹ ਪਾਣੀ ਚ ਨਾ ਸੁੱਟ ਦਿਓ ਕਿਤੇ ਵਿਅਰਥ ਚਲੀ ਜਾਵੇਗੀ, ਹੱਕ ਦੀ ਕਿਰਤ ਹੈ। ਘਰ ਬਹੁਤ ਕਿਸਮ ਦੀ ਦੁਨੀਆਂ ਹੁੰਦੀ ਆ ਗੁਰਮੁਖੋ, ਦੁਨੀਆਂ ਤਾਂ ਰੱਬ ਨੂੰ ਵੀ ਟਿੱਚਰਾਂ ਕਰਦੀ ਆ, ਰੱਬ ਨੂੰ ਵੀ, ਉਹ ਤਾਂ ਗਰੀਬ ਇੱਕ ਭਗਤ ਹੀ ਸੀਗਾ, ਕੋਈ ਕੁਛ ਕਹਿੰਦਾ ਕੋਈ ਕੁਛ ਬੋਲਦਾ, ਜਵਾਨੇ ਅਨੁਸਾਰ ਜੀ ਇਹਦੀ ਲਊਗੀ ਫਲਾਨੇ ਦੀ, ਇਹਦੀ ਦਮੜੀ ਲਊ ਨਗੌਰੇ ਦੀ, ਇਹ ਜੇ ਦੁਨੀਆਂ ਬਥੇਰੀ ਬੋਲਦੀ ਹੁੰਦੀ ਹੈ, ਪਰ ਉਹਨਾਂ ਦਾ ਕੁਛ ਨੀ ਘਟਦਾ ਹੁੰਦਾ ਭਗਤਾਂ ਦਾ, ਨਾ ਉਹ ਖਿਆਲ ਹੀ ਕਰਦੇ ਨੇ। ਖਿਆਲ ਉਹ ਕਰੇਗਾ ਜਿਹੜਾ ਚਮਦਰਸ਼ੀ ਹੋਵੇਗਾ, ਆਤਮਦਰਸ਼ੀ ਦਾ ਗਾਹਾਂ ਇਹਨਾਂ ਗੱਲਾਂ ਤੇ ਚਲੇ ਗਏ। ਕਹਿੰਦੇ ਬਈ ਦੇਹ ਦਮੜੀ ਹੁਣ ਤੈਨੂੰ ਕਿਹਾ ਸੀ ਉਹ ਰਵਿਦਾਸ ਨੇ, ਬਹੁਤ ਦੁਨੀਆਂ ਨਹਾਉਂਦੀ ਆ ਇੱਧਰ ਉੱਧਰ ਰਾਪਰਾ ਦਾਨ ਪਾਨ ਜਾ ਕਰਦੇ ਨੇ। ਉਹ ਆਵਾਜ਼ ਦਿੱਤੀ ਉਹਨੇ ਗੰਗਾ ਮਾਈ, ਰਵਿਦਾਸ ਜੀ ਨੇ ਦਮੜੀ ਦਿੱਤੀ ਆ, ਇਉਂ ਕਿਹਾ ਨਾਲ ਹੱਥ ਕੱਟ ਕੇ ਲੈ ਨਹੀਂ ਮੈਂ ਮੋੜ ਲਜੂੰਗਾ, ਪਾਣੀ ਹਿੱਲਣ ਲੱਗ ਗਿਆ। ਜਦ ਪਾਣੀ ਹਿੱਲਣ ਲੱਗ ਗਿਆ ਸਾਰੀ ਦੁਨੀਆਂ ਉੱਠ ਕੇ ਖੜ ਗਈ ਵੀ ਆਹ ਕੀ ਹੋ ਗਿਆ, ਫਿਰ ਬਾਹਰ ਨਿਕਲੀ। ਇਤਨੀ ਤਾਕਤ ਹੁੰਦੀ ਹੈ ਬੰਦਗੀ ਕਰਨ ਵਾਲੇ ਦੇ ਵਿੱਚ, ਇੱਕ ਤਾਂ ਹੁੰਦੀ ਹੈ ਨਾ ਗੱਲਾਂ ਹੀ। ਕਹਿੰਦੇ ਕੂਣਿਆਂ ਥਾਈ ਚੂੜਾ, ਹੀਰੇ ਪੰਨੇ ਲਾਲ ਜਵਾਰ ਮੋਤੀ ਜੜੇ ਹੋਏ, ਰੋਸ਼ਨੀ ਹੋ ਗਈ ਜਦ ਨਿਕਲੀ ਬਾਹਰ ਮਾਂ। ਕਹਿਣਗੇ ਲਿਆਓ ਭਾਈ ਰਵਿਦਾਸ ਜੀ ਦੀ ਭੇਟਾ ਹੱਥ ਤੇ ਰੱਖ ਦਿਓ, ਆਵਾਜ਼ ਆਈ ਸਾਰਾ ਸਰੀਰ ਨਹੀਂ ਦਿਖਾਲਿਆ ਹੈ। ਉਹ ਬਾਂਹ ਲੋਭ ਹੋ ਗਈ, ਫੇਰ ਨਿਕਲੀ ਉਸੇ ਤਰ੍ਹਾਂ ਹੀ ਦੂਆ ਹੱਥ, ਕੰਗਣਾ ਦੀ ਜੋੜੀ ਫੜੀ ਹੋਈ ਹੱਥ ਦੇ ਵਿੱਚ, ਹੀਰੇ ਪੰਨੇ ਜੜੇ ਹੋਏ ਨੇ, ਜਗਮਗ ਜਗਮਗ ਕਰਦੇ ਨੇ ਕੰਗਣ ਨੇ ਸੋਨੇ ਦੇ। ਆਵਾਜ਼ ਆਈ ਆ ਕੰਗਣ, ਰਵਿਦਾਸ ਜੀ ਨੇ ਤਾਂ ਮੈਨੂੰ ਇੱਕ ਦਮੜੀ ਭੇਟ ਕਰੀ ਹੈ ਨਾ, ਆ ਕੰਗਣਾ ਦੀ ਜੋੜੀ ਮੇਰੇ ਕੰਨਿਓ ਰਵਿਦਾਸ ਜੀ ਨੂੰ ਭੇਟ ਕਰ ਦਿਓ, ਵੇ ਮਾਤਾ ਗੰਗਾ ਨੇ ਭੇਟ ਕਰੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੇ ਤੀਰਥ ਜਿਤਨੇ ਸਾਰੇ ਮਹਾਂਪੁਰਸ਼ਾਂ ਦੀ ਚਰਨ ਧੂੜੀ ਚਾਹੁੰਦੇ ਨੇ। ਉਹ ਕਬੀਰ ਸਾਹਿਬ ਜੀ ਉਹ ਬੇਪੀਰਾ ਸੀ ਬੇਮੁਰਸ਼ਦਾ, ਤਾਂ ਫਿਰ ਆਵਾਜ਼ ਆਏ ਵੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰ ਲਾ। ਕਹਿੰਦਾ ਜੀ ਉਹ ਤਾਂ ਸਾਡੇ ਮੱਥੇ ਨਹੀਂ ਲੱਗਦੇ। ਪਰਮੇਸ਼ਰ ਕਹਿੰਦਾ ਇਉਂ ਕਰੀ, ਅੰਮ੍ਰਿਤ ਵੇਲੇ ਗੰਗਾ ਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਉਹ ਰੋਜ਼ ਛਪਰੀ ਚੋਂ ਕੁਟੀਆ ਚੋਂ, ਤੂੰ ਕੰਬੜੀ ਲਪੇਟ ਕੇ ਰਸਤੇ ਦੇ ਵਿੱਚ ਪੈ ਜੀ, ਜਿਹੜੀ ਉਹਨਾਂ ਦੇ ਮੂੰਹ ਚੋਂ ਆਵਾਜ਼ ਨਿਕਲੂਗੀ ਸਮਝ ਲਈ ਵੀ ਤੈਨੂੰ ਉਪਦੇਸ਼ ਹੋ ਗਿਆ। ਬਸ ਗੁਰੂ ਉਪਦੇਸ਼ ਹੀ ਦਿੰਦਾ ਹੁੰਦਾ ਨਾ, ਗੁਰੂ ਦੀ ਇੱਕ ਆਵਾਜ਼ ਹੈ, ਗੁਰੂ ਨਾਮ ਹੀ ਦਿੰਦਾ ਹੁੰਦਾ। ਕਬੀਰ ਸਾਹਿਬ ਜੀ ਕੰਬੜੀ ਲਪੇਟ ਕੇ ਪੈ ਗਏ, ਰਾਮਾਨੰਦ ਜੀ 2 ਵਜੇ ਨਿਕਲੇ ਆਪਣੀ ਕੁਟੀਆ ਦੇ ਵਿੱਚੋਂ, ਜੋ ਸਾਰਿਆਂ ਮਤਾਂ ਦੇ ਵਿੱਚ ਜਿਤਨੇ ਮਹਾਤਮਾ ਹੋਏ ਨੇ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ, ਗੁਰੂ ਘਰ ਦੇ ਵਿੱਚ ਤਾਂ ਅਸੂਲ ਹੈ, ਗੁਰੂ ਘਰ ਦੇ ਵਿੱਚ ਤਾਂ ਦਸੇ ਗੁਰੂ ਸਾਹਿਬਾਨ ਜੀ ਲਿਖਿਆ ਜਾਮ ਜਾਮਨੀ ਜਾਗੇ ਕਿਰਪਾਲ, ਪਹਿਰ ਰਾਤ ਕੀ 2 ਵਜੇ ਉੱਠ ਕੇ ਇਸ਼ਨਾਨ ਕਰਕੇ ਤਤਨ ਕੁੰਡਾ ਸਾਰੀ ਕਿਰਿਆ ਫਿਰ ਬੈਠ ਕੇ ਸਮਾਧੀ ਲਾਉਂਦੇ ਸਨ। ਜੰਗ ਦੇ ਵਿੱਚ ਵੀ ਵਾਸ਼ਨਾ ਹੁੰਦੀ ਰਹੀ, ਜੰਗ ਹੁੰਦਿਆਂ ਵੀ ਸਮਾਧੀ ਲਾਉਂਦੇ ਰਹੇ ਗੁਰੂ ਕੋ। ਇਸ ਤਰ੍ਹਾਂ ਦੇ ਨਾਲ ਨਿਕਲਿਆ ਰਾਮਾਨੰਦ ਜੀ, ਤੁਰਿਆ ਜਾਂਦਾ। ਜਿਹੜਾ ਵਰਮ ਗਿਆਨੀ ਹੁੰਦਾ ਨਾ, ਆਰਫ ਜੀ ਨੂੰ ਕਹਿੰਦੇ ਨੇ, ਉਹਦੀ ਤੁਰਨੀ ਵੀ ਹੋਰ ਹੁੰਦੀ ਆ, ਉਹਦੀ ਦੇਖਣੀ ਵੀ ਹੋਰ ਹੁੰਦੀ ਆ, ਉਹਦਾ ਬੋਲਣਾ ਵੀ ਹੋਰ ਹੁੰਦਾ, ਉਹਦਾ ਸੁਣਨਾ ਵੀ ਹੋਰ ਹੁੰਦਾ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਭਗਤਾਂ ਬਾਰੇ ਲਿਖਿਆ ਬਾਣੀ ਦੇ ਵਿੱਚ, ਭਗਤਾਂ ਕੀ ਚਾਲ ਨਿਰਾਲੀ, ਕਿਹੜੀ ਚਾਲ ਹੈ ਜੀ ਉਹਨਾਂ ਦੀ? ਰਵਿਦਾਸ ਜੀ, ਕਬੀਰ ਜੀ ਹੈ ਤਾਂ ਸਾਡੇ ਹੀ ਸੀ, ਉਹ ਪਰ ਨਹੀਂ, ਉਹਨਾਂ ਦੀ ਬੋਲਣੀ, ਚੱਲਣੀ, ਉੱਠਣੀ, ਵਿਹਾਰ ਚ ਫਰਕ ਸੀਗਾ। ਉਹਨਾਂ ਦਾ ਵਿਹਾਰ ਸੀ ਆਤਮਾ ਨਾਲ, ਆਪਣਾ ਵਿਹਾਰ ਹੈ ਮਾਇਆ ਨਾਲ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ। ਆਪਾਂ ਭੱਜੇ ਫਿਰਦੇ ਆਲੇ ਦੁਆਲੇ ਦੇ, ਬਹੁਤ ਨਾ ਹੀ ਬੋਲਣਾ, ਸੰਕੋਚ ਦਾ ਬੋਲਣਾ। ਥੋੜੇ ਹੁਣ ਦੱਸਿਆ
ਭਗਤਾਂ ਦੀ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ ਹੁੰਦੀ ਜਗ ਨਾਲੋਂ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ ਹੁੰਦੀ ਜਗ ਨਾਲੋਂ
ਕੁਟੀਆਂ ਦੇ ਵਿੱਚੋਂ ਨਿਕਲੇ, ਦਰਿਆ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਹੌਲੀ ਹੌਲੀ ਆਪਣੀ ਮੌਜ ਨਾਲ ਤੁਰੇ ਜਾਂਦੇ ਨੇ। ਸੁਰਤ ਹੈ ਜਿਹੜੀ, ਕਦੇ ਬਾਜ ਮੁੱਖ ਹੋ ਜਾਂਦੀ ਹੈ, ਕਦੇ ਅੰਦਰ ਮੁੱਖ ਹੋ ਜਾਂਦੀ ਹੈ। ਹੁਣ ਇਹ ਗੱਲ ਤਦੇ ਆਪਾਂ ਨੂੰ ਅਨੁਭਵ ਹੋਵੇ ਜੇ ਆਪਾਂ ਉਹ ਜੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੋਵੇ। ਔਰ ਜਦ ਪਰਲਾ ਡੇਰਾ ਟੱਕੀ ਛੱਡ ਕੇ ਮਹਾਰਾਜ ਜੀ ਉਰੇ ਆ ਗਏ, ਛਪਰੀਆਂ ਚ ਰਹਿੰਦੇ ਹੁੰਦੇ ਸਨ, ਕੁੰਡ ਬਣੀ ਹੋਈ ਸੀ, ਉੱਥੇ ਇਸ਼ਨਾਨ ਕਰਦੇ ਸਾਰੀ ਸੰਗਤ ਮੋਨੀ ਸੀ ਜਿਹੜੇ। ਤਾਂ ਫਿਰ ਮਹਾਰਾਜ ਜੀ ਛਪਰੀ ਦੇ ਵਿੱਚੋਂ ਨਿਕਲਦੇ ਹੁੰਦੇ ਸਨ, ਹੌਲੀ ਹੌਲੀ ਤੁਰੇ ਆਉਂਦੇ ਸਨ, ਕਦੇ ਅੱਖਾਂ ਖੋਲ ਲੈਂਦੇ ਹੁੰਦੇ, ਕਦੇ ਮੀਟ ਲੈਂਦੇ ਸੀ, ਕਦੇ ਕੁੰਡ ਦੇ ਉੱਤੇ ਆ ਕੇ ਚੌਂਕੜਾ ਮਾਰ ਕੇ ਬੈਠ ਜਾਣੇ, ਹੱਥ ਪਾਣੀ ਦੇ ਵਿੱਚ ਰੱਖ ਲੈਣੇ, ਨੇਤਰ ਮੀਟ ਲੈਣੇ, ਅੰਤਰਮੁਖ ਹੋ ਜਾਣਾ। ਇਸੇ ਤਰ੍ਹਾਂ ਹੀ ਰਾਮਾਨੰਦ ਜੀ ਕਦੇ ਨੇਤਰ ਮੀਟ ਲੈਂਦੇ ਨੇ, ਕਦੇ ਖੋਲ ਲੈਂਦੇ ਨੇ, ਇਸ ਤਰ੍ਹਾਂ ਦਰਿਆ ਗੰਗਾ ਕੰਨੀ ਨੂੰ ਤੁਰੇ ਜਾਂਦੇ ਨੇ ਗੁਰੂ। ਆਓ ਆਪ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ। ਗੁਰੂ ਸਤੱਤਰ ਦੇ ਵਿੱਚ ਬੋਲੋ, ਉਸ ਤੇ ਬਾਅਦ ਅਰਦਾਸ ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ धन है, धन है, धन है, गुरु श्री हरि।